ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਬਿਖਿਆ ਮਹਿਲ ਪਟਾਏ ਜਰੇ ਅੰਧਕੂਪ ਮਹਿ ਪਰਿਉ ਪਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੈ ਕਾਢੈ ਬਾਹ ਫਰੇ ਅੰਧਕੂਪ ਮਹਿ ਪਰਿਉ ਪਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੈ ਕਾਢੈ ਬਾਹ ਫਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਬੜੇ ਅਦਬ ਅਤੇ ਸਤਿਕਾਰ ਨਾਲ ਗੁਰੂ ਕੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਅਸੀਂ ਸੰਗਤੀ ਰੂਪ ਵਿੱਚ ਜੁੜ ਕੇ ਬੈਠੇ ਹਾਂ। ਉੱਥੇ ਹੀ ਮੀਡੀਆ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸੰਗਤ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਰਹੀ ਹੈ। ਸੋ ਆਓ ਜੋ ਅੱਜ ਦਾ ਪਾਵਨ ਮੁੱਖ ਵਾਕ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਿੱਥੇ ਜਿੱਥੇ ਵੀ ਜੁੜ ਕੇ ਬੈਠੇ ਹਾਂ ਤਮਾਮ ਦੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਆਪਣੀ ਸੁਰਤ ਨੂੰ ਗੁਰਬਾਣੀ ਨਾਲ ਜੋੜੀਏ, ਸ਼ਬਦ ਨਾਲ ਜੋੜੀਏ, ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਸੰਗਤ ਸਤਿਕਾਰ ਸਹਿਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ।
ਅੱਜ ਦਾ ਪਾਵਨ ਪਵਿੱਤਰ ਸ਼ਬਦ ਬਿਲਾਵਲ ਰਾਗ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 823 ਤੇ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੇ ਹੋ ਪਰ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।
ਐਸੇ ਕਾਹੇ ਭੂਲ ਪਰੇ।
ਸਾਹਿਬ ਜੀ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਸਮਝਾਉਂਦੇ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਕਿ ਐ ਮਨੁੱਖ ਤੂੰ ਕਾਹਦੇ ਲਈ ਕਿਰਾਏ ਪਿਆ ਹੋਇਆ ਹੈ। ਭੂਲ ਪਰੇ ਦਾ ਅਰਥ ਹੈ ਕੁਰਾਏ ਪੈ ਜਾਣਾ। ਇੱਕ ਹੈ ਰਾਹ ਤੇ ਇੱਕ ਹੈ ਕੁਰਾ। ਇੱਕ ਸੰਗਤ ਹੈ ਜਿਹੜੀ ਮਨੁੱਖ ਨੂੰ ਕੁਰਾਏ ਪਾਉਂਦੀ ਹੈ ਤੇ ਖਾਲਸਾ ਜੀ ਇੱਕ ਸੰਗਤ ਹੈ ਜਿਹੜੀ ਮਨੁੱਖ ਨੂੰ ਸੱਚਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਘਰ ਦਾ ਰਸਤਾ ਦੱਸਦੀ ਹੈ। ਤੋ ਬਹੁਤਾਂਤ ਸੰਸਾਰ ਦੇ ਉੱਤੇ ਮਨੁੱਖ ਜਿਹੜਾ ਅਸਰ ਕਬੂਲਦਾ ਹੈ ਉਹ ਸੰਗਤ ਦਾ ਹੀ ਕਬੂਲਦਾ ਹੈ। ਤਾਂ ਹੀ ਤੇ ਸਾਨੂੰ ਸਤਿਗੁਰਾਂ ਨੇ ਸੱਤ ਸੰਗਤ ਦਿੱਤੀ ਹੈ ਨਾ, ਵੀ ਸੱਤ ਸੰਗਤ ਨਾਲ ਜੁੜ ਕੇ ਅਸੀਂ ਰਾਹੇ ਪੈ ਜਾਈਏ। ਉਹ ਰਾਹ ਜਿਹੜਾ ਸਿੱਧਾ ਸੱਚਖੰਡ ਨੂੰ ਜਾਂਦਾ ਹੈ, ਸੱਚਖੰਡ ਇੱਕ ਅਵਸਥਾ ਦਾ ਨਾਂ ਹੈ, ਉਹ ਰਾਹ ਜਿਹੜਾ ਸਾਨੂੰ ਉਸ ਅਵਸਥਾ ਤੇ ਲੈ ਜਾਂਦਾ ਹੈ ਜਿੱਥੇ ਜਾ ਕੇ ਮਨ ਚੋਂ ਵੱਲ ਫਰੇਬ ਧੋਖਾ ਬੇਈਮਾਨੀ ਕਾਮ ਕ੍ਰੋਧ ਲੋਭ ਮੋਹ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਤਾਂ ਹੀ ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਸਮਝਾਇਆ, ਪਾਤਸ਼ਾਹ ਬੜੇ ਪਿਆਰ ਨਾਲ ਫਰਮਾਉਂਦੇ ਨੇ, ਹਜ਼ੂਰ ਕਹਿੰਦੇ ਊਤਮ ਸੰਗਤ ਊਤਮ ਹੋਵੇ। ਕਹਿੰਦੇ ਜੇ ਸੰਗਤ ਚੰਗੀ ਹੋਵੇਗੀ ਨਾ ਤੇ ਮਨੁੱਖ ਦੀ ਬਿਰਤੀ ਵੀ ਚੰਗੀ ਹੋ ਜਾਂਦੀ ਹੈ। ਜੇ ਸੁਸਾਇਟੀ ਚੰਗੀ ਹੈ ਤੇ ਯਾਦ ਰੱਖਣਾ ਜ਼ਿੰਦਗੀ ਚ ਗੁਣ ਹੀ ਗੁਣ ਨੇ। ਗੁਣ ਕੋ ਧਾਵੈ ਅਵਗਣ ਧੋਵੈ। ਤੇ ਗੁਰੂ ਦੀ ਸੰਗਤ ਵਿੱਚ ਹੀ ਇਹ ਖਾਸੀਅਤ ਹੈ ਵੀ ਇੱਥੇ ਆ ਕੇ ਗੁਣਾਂ ਨਾਲ ਸਾਂਝ ਪੈਂਦੀ ਹੈ ਤੇ ਜਿਹਦੀ ਜ਼ਿੰਦਗੀ ਚ ਗੁਣ ਆ ਜਾਣ, ਜਿਹਦੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਦਾ ਸਿਧਾਂਤ ਵਸ ਜਾਵੇ। ਯਾਦ ਰੱਖਣਾ ਸਾਧ ਸੰਗਤ ਤੋਂ ਬੰਦਾ ਫਿਰ ਕਦੇ ਕੁਰਾਏ ਨਹੀਂ ਪੈਂਦਾ। ਉਹ ਸਿੱਧੇ ਰਾਹ ਤੇ ਪਰਮੇਸ਼ਰ ਦਾ ਲੜ ਫੜ ਕੇ, ਗੁਰੂ ਦਾ ਲੜ ਫੜ ਕੇ ਉਹ ਐਂ ਚੜ੍ਹਦੀ ਕਲਾ ਨਾਲ ਫਿਰ ਆਪਣਾ ਜੀਵਨ ਬਤੀਤ ਕਰਦਾ ਹੈ। ਤੇ ਅਵਗਣ ਧੋਵੈ ਇਹ ਉਹ ਸੰਗਤ ਹੈ ਜਿੱਥੇ ਆ ਕੇ ਸਾਰੇ ਅਵਗਣ ਜਿਹੜੇ ਨੇ ਇਹ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਂਦੇ ਨੇ। ਤੋ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਅੱਜ ਦੇ ਪਾਵਨ ਮੁੱਖ ਵਾਕ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਐ ਮਨੁੱਖ ਤੂੰ ਕਾਹਦੇ ਵਾਸਤੇ ਕੁਰਾਏ ਪਿਆ ਹੋਇਆ ਹੈ।
ਕਰ ਹੈ ਕਰਾਵਹਿ ਮੂਕਰ ਪਾਵਹਿ।
ਤੋ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਬੁਰੇ ਕਰਮ ਵੀ ਕਰਦਾ, ਕਰਹੇ ਕਰਾਵੇ, ਤੇ ਕਰਮ ਬੁਰੇ ਕਰਕੇ ਫਿਰ ਮੰਨਦਾ ਵੀ ਨਹੀਂ, ਮੁਕਰ ਪਾਵੇ, ਮੁਕਰੀ ਜਾਂਦਾ। ਸਾਧ ਸੰਗਤ ਵੇਖੋ, ਬੰਦਾ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਬੁਰਿਆਈ ਨੂੰ ਐਕਸੈਪਟ ਨਹੀਂ ਕਰਦਾ, ਤੇ ਜੇ ਐਕਸੈਪਟ ਕਰੇ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਕਵੇ ਨਾ ਵੀ ਹਾਂ ਮੇਰੇ ਕੋਲੋਂ ਭੁੱਲ ਹੋਈ ਹੈ। ਤੇ ਗੁਰੂ ਸਾਹਿਬ ਦਾ ਘਰ ਬਹੁਤ ਵੱਡਾ ਹੈ ਇੱਥੇ, ਤੇ ਮਹਾਰਾਜ ਬਾਣੀ 'ਚ ਕਹਿੰਦੇ ਇਹ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਪਰ ਮਹਾਰਾਜ ਕਹਿੰਦੇ ਵੇਖੋ, ਜਿਹੜਾ ਮਨੁੱਖ ਪੈ ਹੀ ਕਰਾਏ ਗਿਆ, ਜਿਹੜਾ ਗੁਰੂ ਦੀ ਬਾਣੀ ਤੋਂ ਦੂਰ ਹੈ, ਉਹ ਫਿਰ ਬੁਰੇ ਕਰਮ ਵੀ ਕਰਦਾ, ਤੇ ਜੇ ਕੋਈ ਉਹਨੂੰ ਦੱਸਣ ਦਾ ਯਤਨ ਕਰੇ ਤੇ ਯਾਦ ਰੱਖਣਾ ਉਹ ਮੁਕਰਦਾ ਵੀ ਹੈ। ਕਰੇ ਕਰਾਵੇ ਮੁਕਰ ਪਾਵੇ। ਅੱਜ ਜੇਕਰ ਕਿਤੇ ਸਾਡਾ ਸਮਾਜ ਇਸ ਗੱਲ ਨੂੰ ਸਮਝ ਲਵੇ ਵੀ ਮੈਂ ਜੋ ਕਰਮ ਕਰ ਰਿਹਾ ਇਹ ਮੇਰਾ ਵਾਹਿਗੁਰੂ ਵੇਖ ਰਿਹਾ, ਤੇ ਯਾਦ ਰੱਖਣਾ ਦੁਨੀਆਂ ਵਿੱਚੋਂ ਭ੍ਰਿਸ਼ਟਾਚਾਰ ਬੇਈਮਾਨੀ ਇਹ ਸਭ ਕੁਝ ਖਤਮ ਹੋ ਸਕਦਾ। ਬਹੁਤ ਸਰਕਾਰਾਂ ਆਈਆਂ, ਬੜੀਆਂ ਆਉਣਗੀਆਂ, ਲੋਕ ਦਾਵਾ ਕਰਦੇ ਨੇ ਕਿ ਅਸੀਂ ਸਮਾਜ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਹੈ, ਰਿਸ਼ਵਤਖੋਰੀ ਬੇਈਮਾਨੀ ਖਤਮ ਕਰਨੀ ਹੈ। ਯਾਦ ਰੱਖਿਓ ਕਾਮਯਾਬ ਘੱਟ ਹੁੰਦੇ ਆ। ਕਿਉਂ? ਕਿਉਂਕਿ ਜਿੰਨਾ ਚਿਰ ਮਨੁੱਖ ਦੇ ਅੰਦਰੋਂ ਹੀ ਇਹ ਅਹਿਸਾਸ ਨਹੀਂ ਜਾਗਦਾ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਕੋਈ ਬੇਈਮਾਨੀ ਨਹੀਂ ਕਰਨੀ, ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ, ਜਿੰਨਾ ਚਿਰ ਗੁਰੂ ਨਾਲ ਜੁੜ ਕੇ ਬੰਦੇ ਦੇ ਅੰਦਰੋਂ ਆਵਾਜ਼ ਨਹੀਂ ਆਉਂਦੀ ਕਿ ਮੈਂ ਝੂਠੇ ਨਸ਼ਿਆਂ ਦਾ ਤਿਆਗ ਕਰਨਾ ਹੈ। ਯਾਦ ਰੱਖਣਾ ਉਹਨਾਂ ਚਿਰ ਲੋਕ ਕਿੰਨੀ ਵੀ ਸਖਤੀ ਕਰਨ, ਸਮਾਜ ਵਿੱਚ ਸਿਸਟਮ ਸਖਤੀ ਕਰੇ, ਬੰਦਾ ਕਦੇ ਵੀ ਸਾਧ ਸੰਗਤ ਜੀ ਸਿੱਧੇ ਰਸਤੇ 'ਤੇ ਨਹੀਂ ਆਉਂਦਾ। ਪਰ ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਇਹ ਮੰਨਦਾ ਵੀ ਨਹੀਂ, ਡਰਦਾ ਵੀ ਹੈ। ਜਦੋਂ ਆ ਕਿਤੇ ਤੁਸੀਂ ਸਰਕਾਰੀ ਦਫ਼ਤਰਾਂ 'ਚ ਜਾਓ ਜਾਂ ਗਾਹੇ ਬਗਾਹੇ, ਤੇ ਆਪਾਂ ਆਮ ਕਰਕੇ ਵੇਖਦੇ ਹਾਂ ਵੀ ਕੈਮਰੇ ਲਾਏ ਨੇ, ਸਿਸਟਮ ਨੇ ਕੈਮਰੇ ਲਾਏ ਹੋਏ ਨੇ। ਕਿਉਂ? ਕਿ ਜਦੋਂ ਬੰਦਾ ਕੋਈ ਰਿਸ਼ਵਤ ਲਵੇ, ਬੇਈਮਾਨੀ ਕਰੇ, ਗਲਤ ਕਰਮ ਕਰੇ, ਉਹ ਸਾਇੰਸ ਦੇ ਬਣਾਏ ਹੋਏ ਕੈਮਰੇ 'ਤੇ ਤਾਂ ਬੰਦਾ ਡਰ ਰਿਹਾ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਕੈਮਰਾ ਲੱਗਾ ਹੋਇਆ ਹੈ ਨਾ, ਉਸ ਕੈਮਰੇ ਨੂੰ ਸਾਡਾ ਸਮਾਜ ਭੁੱਲ ਗਿਆ, ਜਿਹਦੇ ਬਾਰੇ ਰੋਜ਼ ਹੀ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਸਾਰੇ ਜਿਹੜੇ ਲੋਕ ਰਸਾਤਲ ਵੱਲ ਤੁਰੇ ਜਾ ਰਹੇ ਹਾਂ, ਅਸੀਂ ਗੁਰਬਾਣੀ ਦਾ ਲੜ ਛੱਡ ਕੇ ਭਟਕਦੇ ਜਾ ਰਹੇ ਹਾਂ, ਪਾਪ ਕਰਦੇ ਹਾਂ, ਛਲ ਫਰੇਬ ਧੋਖਾ ਬੇਈਮਾਨੀ ਕਾਮ ਕ੍ਰੋਧ ਲੋਭ ਮੋਹੰਕਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਅਵਗਣ ਨੇ। ਤੇ ਇਹਨਾਂ ਅਵਗਣਾਂ ਦੀ ਬਾਬਤ ਗੁਰੂ ਸਾਹਿਬ ਨੇ ਬਾਣੀ 'ਚ ਵੀ ਲਿਖਿਆ, ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਤੇ ਸਭ ਗਲੇ ਨਾਲ ਜੰਜੀਰਾਂ ਬੱਧੀਆਂ ਹੋਈਆਂ ਨੇ, ਜਿਵੇਂ ਮਨੁੱਖ ਨੂੰ ਜੰਜੀਰ 'ਚ ਜਕੜਿਆ ਹੋਵੇ। ਤੇ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਕਹਿੰਦੇ ਜੇ ਗੁਣ ਹੋਣਗੇ ਤੇ ਇਹ ਅਵਗਣ ਖਤਮ ਹੋਣਗੇ। ਸਾਧ ਸੰਗਤ ਯਾਦ ਰੱਖਣਾ, ਗੁਰਬਾਣੀ ਸਾਨੂੰ ਸਮਝਾਉਂਦੀ ਇਹ ਹੈ ਵੀ ਤੂੰ ਗੁਣਾਂ ਨਾਲ ਸਾਂਝ ਪਾ, ਤੂੰ ਸੱਚ ਨਾਲ ਜੁੜ, ਸ਼ਬਦ ਦਾ ਲੜ ਫੜ। ਤੇ ਜਿੰਨੇ ਸ਼ਬਦ ਦਾ ਲੜ ਫੜ ਲਿਆ ਨਾ ਸਾਧ ਸੰਗਤ, ਉਹ ਫਿਰ ਦੁਨੀਆਂ 'ਚ ਕਦੇ ਕਿਰਾਏ ਨਹੀਂ ਪੈ ਸਕਦਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਕਿ ਬੁਰੇ ਕਰਮ ਮਨੁੱਖ ਕਰੀ ਵੀ ਜਾ ਰਿਹਾ, ਨਸ਼ਾ ਕਰੀ ਵੀ ਜਾਂਦਾ, ਵੇਚੀ ਵੀ ਜਾਂਦਾ, ਬੇਈਮਾਨੀ ਕਰੀ ਵੀ ਜਾਂਦਾ, ਰਿਸ਼ਵਤਖੋਰੀ ਵਿੱਚ ਫਸਿਆ ਹੋਇਆ, ਕਾਮ ਦੇ ਵਿੱਚ ਇੰਨਾ ਜ਼ਿਆਦਾ ਇਹਦਾ ਮਨ ਜੁੜਿਆ ਕਿ ਸਾਧ ਸੰਗਤ ਪਤਾ ਨਹੀਂ ਕਿ ਕਾਮ ਦੇ ਅਧੀਨ ਹੋ ਕੇ ਇਹ ਕਿੱਥੇ ਕਿੱਥੇ ਭਟਕਦਾ ਫਿਰਦਾ। ਪਰ ਸਾਧ ਸੰਗਤ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਕਿ ਅਸਲ ਦੇ ਵਿੱਚ ਜਦੋਂ ਇਸ ਜੀਵ ਨੂੰ ਕਰੇ ਕਰਾਵੇਂ ਮੁਕਰ ਪਾਵੇਂ, ਕਹਿੰਦੇ ਕਰਦਾ ਵੀ ਹੈ ਪਰ ਫਿਰ ਵੀ ਬੁਰੇ ਕਰਮ ਕਰਕੇ ਤੇ ਇਹ ਮੁਕਰ ਵੀ ਜਾਂਦਾ ਹੈ, ਭਾਵ ਕਿ ਮੰਨਦਾ ਵੀ ਨਹੀਂ ਹੈ।
ਦੇਖਤ ਸੁਨਤ ਸਦਾ ਸੰਗ ਹਰੇ,
ਪਰ ਕਹਿੰਦੇ ਐ ਜੀਵ ਤੂੰ ਸਮਾਜ ਦੇ ਵਿੱਚੋਂ ਤਾਂ ਬਚਦਾ ਹੈ, ਪਰ ਇੱਕ ਗੱਲ ਯਾਦ ਰੱਖੀ, ਜਿਹੜਾ ਪਰਮਾਤਮਾ ਅਕਾਲ ਪੁਰਖ ਹੈ ਨਾ, ਉਹ ਸਭ ਕੁਝ ਵੇਖ ਰਿਹਾ, ਉਹ ਇੰਨਾ ਕੁ ਨੇੜੇ ਹੋ ਕੇ ਵੇਖਦਾ, ਕਿਉਂ ਉਹ ਸਾਡੇ ਤੋਂ ਦੂਰ ਨਹੀਂ ਨਾ। ਬੰਦਾ ਜਦੋਂ ਬੁਰਾ ਕਰਮ ਕਰਦਾ ਹੈ ਤੇ ਉਹ ਕਈ ਵਾਰ ਸੋਚਦਾ ਹੈ ਵੀ ਮੈਨੂੰ ਕਿਹੜਾ ਕੋਈ ਵੇਖ ਰਿਹਾ, ਪਰ ਮਹਾਰਾਜ ਕਹਿੰਦੇ ਰੱਬ ਸਭ ਤੇਰੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਰ ਰਿਹਾ, ਉਹ ਤੇਰੇ ਨਾਲ ਹੈ। ਨਾਲ ਕਿਵੇਂ ਹੈ, ਉਹ ਤਾਂ ਮਹਾਰਾਜ ਬਾਣੀ 'ਚ ਦੱਸਦੇ ਨਾ, ਪੋਪ ਮੱਧ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਪਾਈ। ਮਹਾਰਾਜ ਕਹਿੰਦੇ ਜਿਵੇਂ ਸੁਗੰਧੀ ਫੁੱਲ ਦੇ ਵਿੱਚ ਹੈ ਪਰ ਉਹਨੂੰ ਵੇਖਿਆ ਨਹੀਂ ਜਾ ਸਕਦਾ, ਮਹਿਸੂਸ ਹੀ ਕੀਤਾ ਜਾ ਸਕਦਾ ਹੈ, ਸੀਸੇ ਦੇ ਵਿੱਚ ਬੰਦੇ ਦੀ ਆਪਣੀ ਪਰਛਾਈ ਹੈ, ਮਹਾਰਾਜ ਕਹਿੰਦੇ ਰੱਬ ਤੇਰੇ ਨਾਲ ਹੈ। ਜਿਸ ਦਿਨ ਬੰਦੇ ਨੂੰ ਇਹ ਪਤਾ ਲੱਗ ਗਿਆ ਨਾ ਵੀ ਮੈਂ ਜਿੰਨੇ ਕਰਮ ਕਰ ਰਿਹਾ ਮੇਰਾ ਰੱਬ ਵੇਖ ਰਿਹਾ ਹੈ, ਮੈਨੂੰ ਇੱਕ ਦਿਨ ਇਹਨਾਂ ਕੀਤੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਦੇਣਾ ਪੈਣਾ ਹੈ, ਯਾਦ ਰੱਖਣਾ ਖਾਲਸਾ ਜੀ, ਉਦੋਂ ਬੰਦਾ ਬੁਰਿਆਈ ਤੋਂ ਬਚ ਜਾਂਦਾ। ਤੇ ਆਹ ਜਿਹੜਾ ਸਮਾਜ ਹੈ ਨਾ, ਇਹਦੇ ਵਿੱਚ ਹੀ ਕਈ ਵਾਰ ਫਿਰ ਲੇਖਾ ਦੇਣਾ ਪੈਂਦਾ। ਬਾਣੀ ਤਾਂ ਕਹਿ ਰਹੀ ਹੈ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ। ਇੱਕ ਗੱਲ ਯਾਦ ਰੱਖਣੀ ਸਾਧ ਸੰਗਤ, ਕਿਰਾਏ ਪੈ ਕੇ ਬੰਦਾ ਬੇਈਮਾਨੀ ਕਰਕੇ ਛਲ ਫਰੇਬ ਕਰਕੇ ਬਹੁਤ ਧਨ ਦੌਲਤ ਕਮਾ ਸਕਦਾ ਹੈ, ਪਰ ਉਹਨੂੰ ਸਕੂਨ ਨਹੀਂ ਮਿਲ ਸਕਦਾ। ਸਕੂਨ ਮਿਲਣਾ ਇਮਾਨਦਾਰੀ ਦੀ ਕਮਾਈ ਨਾਲ। ਸਕੂਨ ਕਾਹਦੇ ਨਾਲ ਮਿਲਣਾ ਹੈ? ਸਕੂਨ ਮਿਲਣਾ ਜਦੋਂ ਗੁਰੂ ਸ਼ਬਦ ਨਾਲ ਜੁੜ ਗਏ। ਸਕੂਨ ਮਿਲੇਗਾ ਜਦੋਂ ਗੁਰਬਾਣੀ ਨੂੰ ਆਨੰਦ ਨਾਲ ਪੜਾਂਗੇ। ਤੇ ਸਾਡੇ ਪਾਤਸ਼ਾਹ ਨੇ ਤੇ ਸਾਡੇ ਤੇ ਕਿਰਪਾ ਹੀ ਇੰਨੀ ਕੀਤੀ ਹੈ ਕਿ ਵੇਖੋ ਉਹਨਾਂ ਨੇ ਆਪਣੇ ਇਸ ਸਿੱਖ ਨੂੰ ਬਾਣੀ ਦਿੱਤੀ, ਨਿਤਨੇਮ ਕਰਨ ਵਾਸਤੇ ਕਿਹਾ, ਸ਼ਾਮ ਨੂੰ ਸੋਦਰ ਦਾ ਪਾਠ, ਫਿਰ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ, ਕਿ ਗੁਰਬਾਣੀ ਤੇਰੀ ਜ਼ਿੰਦਗੀ ਨੂੰ ਆਨੰਦ ਦੇਵੇਗੀ। ਤੇ ਵੇਖੀ ਬਾਣੀ ਤੋਂ ਨਾ ਦੂਰ ਹੋਈ, ਸ਼ਬਦ ਤੋਂ ਨਾ ਦੂਰ ਹੋਈ। ਜਦੋਂ ਸ਼ਬਦ ਤੇ ਗੁਰਬਾਣੀ ਤੋਂ ਤੂੰ ਦੂਰ ਹੋ ਗਿਆ ਨਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਦੋਂ ਤੂੰ ਫਿਰ ਕੁਰਾਏ ਪੈ ਜਾਣਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਸਾਨੂੰ ਸਭ ਨੂੰ ਵੇਖ ਰਿਹਾ ਹੈ।
ਰਹਾਓ
ਫੇਰ ਵਿਸ਼ਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਪਿਆਰ ਨਾਲ ਸਮਝਾਉਂਦੇ ਹਨ।
ਕਾਚ ਬਿਹਾਜਨ ਕੰਚਨ ਛਾਡਨ,
ਮਹਾਰਾਜ ਕਹਿੰਦੇ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਵੀ ਕਿਰਾਏ ਪਿਆ ਹੋਇਆ ਮਨੁੱਖ ਕਾਚ ਬਿਹਾਜਨ, ਉਹ ਕੱਚ ਦੇ ਨਾਲ ਤੇ ਨੇੜਤਾ ਵਧਾ ਰਿਹਾ, ਉਹਦਾ ਵਪਾਰ ਕਰ ਰਿਹਾ ਹੈ। ਤੇ ਸਾਧ ਸੰਗਤ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਕੰਚਨ ਛਾਡਨ, ਕੰਚਨ ਤੋਂ ਭਾਵ ਹੈ ਸੋਨਾ, ਜਿਹੜੇ ਸੋਨੇ ਵਰਗੇ ਗੁਣ ਨੇ, ਗੁਰੂ ਦੀ ਬਖਸ਼ੀ ਮੱਤ ਹੈ ਇੱਥੇ ਕੰਚਨ ਤੋਂ ਭਾਵ, ਉਹ ਮੱਤ ਜਿਹੜੀ ਗੁਰੂ ਆਪਣੇ ਸਿੱਖ ਨੂੰ ਬਖਸ਼ਦਾ ਹੈ। ਸਾਹਿਬ ਕਹਿੰਦੇ ਗੁਰੂ ਦੀ ਮੱਤ ਨੂੰ ਵਿਸਾਰਿਆ ਹੋਇਆ ਤੇ ਜਿਹੜਾ ਸਮਾਜ ਦੇ ਵਿੱਚ ਅਵਗਣ ਨੇ, ਬੁਰੀ ਸੰਗਤ ਹੈ, ਉਹਦੇ ਨਾਲ ਇਸ ਮਨੁੱਖ ਨੇ ਨੇੜਤਾ ਬਣਾਈ ਹੋਈ ਹੈ।
ਬੈਰੀ ਸੰਗ ਹੇਤ ਸਾਜਨ ਤਿਆਗ ਖਰੇ,
ਬੈਰੀ ਸੰਗ ਹੇਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਵਿਸ਼ੇ ਵਕਾਰ ਤੇਰੇ ਵੈਰੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨਾਲ ਦਿਨੋ ਦਿਨ ਪਿਆਰ ਪਾ ਕੇ ਬੈਠਾ, ਅਵਗਣਾਂ ਦੇ ਨਾਲ ਤੇਰਾ ਪਿਆਰ ਪਿਆ ਹੋਇਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਾਜਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ ਨਾ, ਉਹਦੇ ਦਿੱਤੀ ਹੋਈ ਮੱਤ ਨੂੰ ਤੂੰ ਆਪਣੀ ਜ਼ਿੰਦਗੀ ਚੋਂ ਪਾਸੇ ਕੀਤਾ ਹੈ।
ਹੋਵਨ ਕੌਰਾ ਅਨਹੋਵਨ ਮੀਠਾ,
ਕਹਿੰਦੇ ਜੋ ਹੈ ਹੋਵਨ ਕੌਰਾ, ਉਹ ਕੀ ਹੈ? ਰੱਬ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਉਦੋਂ ਵੀ ਸੀ ਜਦੋਂ ਸੰਸਾਰ ਨਹੀਂ ਬਣਿਆ, ਜਿਹੜਾ ਅੱਜ ਵੀ ਹੈ ਤੇ ਜਿਹਨੇ ਰਹਿੰਦੀ ਦੁਨੀਆਂ ਤੱਕ ਰਹਿਣਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਨਾਮ ਤਾਂ ਸਾਨੂੰ ਕੌੜਾ ਲੱਗ ਰਿਹਾ, ਇਸੇ ਤਰ੍ਹਾਂ ਹੀ ਨਾ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਨੇ ਕਿ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਵੀ ਹੋਵਨ ਕੌੜਾ, ਜੋ ਰੱਬ ਹੈ ਉਹਦਾ ਨਾਮ ਸਾਨੂੰ ਕੌੜਾ ਲੱਗਦਾ, ਅਨ ਹੋਵਨ ਮਿੱਠਾ, ਤੇ ਜੋ ਸੱਚ ਨਹੀਂ ਹੈ, ਜੋ ਕੁਝ ਸਮੇਂ ਲਈ ਇੱਕ ਪਰਛਾਈ ਵਾਂਗ ਹੈ, ਜਿਹੜੇ ਵਿਸ਼ੇ ਵਕਾਰ ਨੇ, ਜਿਹੜਾ ਐਵੇਂ ਮਿੰਟਕ ਦਾ ਸੁੱਖ ਹੈ, ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਹੈ ਉਹਦੇ ਨਾਲ ਤੂੰ ਇੰਨਾ ਕੁ ਪਿਆਰ ਪਾਇਆ ਵੀ ਉਹ ਤੈਨੂੰ ਮਿੱਠਾ ਲੱਗਦਾ ਹੈ।
ਵੇਖਿਆ ਮੈਂ ਲਪਟਾਏ ਜਰੇ,
ਤੇ ਐ ਮਨੁੱਖ ਕਿਰਾਏ ਪਾਏ ਹੋਏ ਮਨੁੱਖ, ਤੂੰ ਵਿਸ਼ੇ ਵਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਫਸ ਚੁੱਕਾ ਹੈ।
ਅੰਧਕੂਪ ਮਹਿ ਪਰਿਓ ਪਰਾਨੀ,
ਤੋ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਵੇਖੋ ਮਾਇਆ ਤੇ ਮੋਹ ਦਾ ਜਿਹੜਾ ਖੂਹ ਹੈ ਨਾ, ਇਸ ਖੂਹ ਵਿੱਚ ਡਿੱਗ ਕੇ ਮਨੁੱਖ ਜਿਹੜਾ ਉਹ ਹਨੇਰੇ ਵਿੱਚ ਪਿਆ ਹੈ।
ਪਰਮ ਗੁਬਾਰ ਮੋਹ ਬੰਦ ਪਰੇ,
ਭਰਮਾਂ ਵਿੱਚ ਪੈ ਕੇ ਮਾਇਆ ਮੋਹ ਦੇ ਇਸ ਚਿੱਕੜ ਵਿੱਚ ਫਸ ਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪਣੀ ਜ਼ਿੰਦਗੀ ਜਿਹੜੀ ਇਹਨੂੰ ਖੁਆਰ ਕਰ ਲਿਆ ਹੈ।
ਕਹੋ ਨਾਨਕ ਪ੍ਰਭ ਹੋਤ ਦਯਾਰਾ,
ਤੋ ਅਖੀਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹੋ ਨਾਨਕ ਪ੍ਰਭ ਹੋਤ ਦਯਾਰਾ। ਕਹਿੰਦੇ ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਦੋਂ ਗੁਰ ਪਰਮੇਸ਼ਰ ਆਪਣੇ ਸਿੱਖ ਤੇ ਦਿਆਲ ਹੁੰਦਾ ਹੈ,
ਗੁਰ ਭੇਟੈ ਕਾਢੈ ਬਾਹ ਫਰੇ,
ਕਹਿੰਦੇ ਗੁਰੂ ਨੇ ਹੀ ਕਿਰਪਾ ਕਰਨੀ ਹੈ ਵੀ ਇਹ ਜਿਹੜਾ ਸੰਸਾਰ ਸਮੁੰਦਰ ਹੈ ਨਾ, ਜਿਹਦੇ ਵਿੱਚ ਮਾਇਆ ਦੀਆਂ ਲਹਿਰਾਂ ਨੇ, ਜਿਹਦੇ ਚ ਅਵਗਣ ਹੀ ਅਵਗਣ ਨੇ, ਔਰ ਜਿੱਥੇ ਆ ਕੇ ਮਨੁੱਖ ਉਹਨੇ ਪ੍ਰਮਾਤਮਾ ਦਾ ਨਾਮ ਜਪਣਾ ਸੀ, ਸੱਚ ਨਾਲ ਜੁੜਨਾ ਸੀ, ਪਰ ਸੱਚ ਦੀ ਵਿਚਾਰ ਤੋਂ ਟੁੱਟ ਕੇ ਮਨੁੱਖ ਦੇ ਹਾਲਾਤ ਇਹ ਬਣ ਗਏ ਵੀ ਉਹ ਇਹਨਾਂ ਭਰਮਾਂ ਦੇ ਮਾਇਆ ਮੋਹ ਦੇ ਚਿੱਕੜ ਵਿੱਚ ਫਸ ਕੇ ਉਹਨੇ ਆਪਣੀ ਜ਼ਿੰਦਗੀ ਨੂੰ ਖੁਆਰ ਕਰ ਲਿਆ। ਪਰ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜੇ ਗੁਰੂ ਕਿਰਪਾ ਕਰੇ ਨਾ ਸਿੱਖ ਦੀ ਬਾਂਹ ਫੜ ਲਵੇ, ਤੇ ਸਾਧ ਸੰਗਤ ਫਿਰ ਕੋਸ਼ਿਸ਼ ਤਾਂ ਸਿੱਖ ਨੂੰ ਹੀ ਕਰਨੀ ਪੈਣੀ ਹੈ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਹੀ ਲਿਖਿਆ ਹੈ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਤਾਂ ਬਾਂਹ ਫੜਨ ਲਈ ਤਿਆਰ ਹੈ, ਪਰ ਸਾਨੂੰ ਇੱਕ ਕਦਮ ਭਾਵਨਾ ਨਾਲ ਪਿਆਰ ਨਾਲ ਪੁੱਟਣਾ ਪਵੇਗਾ, ਕੋਸ਼ਿਸ਼ ਕਰਨੀ ਪਵੇਗੀ, ਤੇ ਜਿਨ੍ਹਾਂ ਕੋਸ਼ਿਸ਼ ਕੀਤੀ ਗੁਰੂ ਨੇ ਸੱਚਮੁੱਚ ਹੀ ਉਹਨਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। ਆਓ ਬੜੇ ਪਿਆਰ ਨਾਲ ਜੋ ਲੜੀਵਾਰ ਸ਼ਬਦ ਹੈ ਉਹਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ।
ਨਟ ਮਹੱਲਾ ਪੰਜਵਾਂ,
ਨਟ ਰਾਗ ਦੇ ਅੰਦਰ, ਨਟ ਨਰੈਣ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ ਹਨ।
ਜਾ ਕਉ ਭਈ ਤੁਮਾਰੀ ਧੀਰ।
ਤੋ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਵੀ ਜਿਹੜਾ ਪਾਵਨ ਹੁਕਮਨਾਮਾ ਸੀ ਨਾ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਵੀ ਅਸੀਂ ਭੁਲੇਖਿਆਂ ਚ ਪਏ ਹਾਂ, ਜ਼ਿੰਦਗੀ ਵਿੱਚ ਸੰਜਮ ਨਹੀਂ, ਸੱਚ ਨਹੀਂ, ਸੰਤੋਖ ਨਹੀਂ, ਚੰਗੇ ਗੁਣ ਨਹੀਂ। ਤੇ ਜਦੋਂ ਜ਼ਿੰਦਗੀ ਚੋਂ ਚੰਗੇ ਗੁਣ ਖਤਮ ਹੋ ਗਏ ਤੇ ਉਦੋਂ ਫਿਰ ਭਰਮ ਭੁਲੇਖਿਆਂ ਚ ਪੈ ਕੇ ਮਨੁੱਖ ਆਪਣੀ ਜ਼ਿੰਦਗੀ ਨੂੰ ਖੁਆਰ ਕਰ ਲੈਂਦਾ ਹੈ। ਤੇ ਜਿਹੜਾ ਲੜੀਵਾਰ ਸ਼ਬਦ ਹੈ ਇਹਦੇ ਵਿੱਚ ਫਿਰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਹੇ ਵਾਹਿਗੁਰੂ ਅਕਾਲ ਪੁਰਖ, ਜਿਨ੍ਹਾਂ ਸਿੱਖਾਂ ਤੇ ਤੁਸੀਂ ਕਿਰਪਾ ਕੀਤੀ, ਜਿਨ੍ਹਾਂ ਜੀਵਾਂ ਤੇ ਤੁਸੀਂ ਕਿਰਪਾ ਕੀਤੀ, ਜਿਨ੍ਹਾਂ ਨੂੰ ਤੁਸੀਂ ਨਾਮ ਬਾਣੀ ਨਾਲ ਜੋੜਿਆ, ਗੁਰੂ ਦੇ ਸ਼ਬਦ ਨਾਲ ਜੋੜਿਆ, ਤੇ ਯਾਦ ਰੱਖਣਾ ਸਾਧ ਸੰਗਤ ਉਹਨਾਂ ਦੇ ਮਨ ਨੂੰ ਫਿਰ ਧੀਰਜ ਮਿਲਦਾ ਹੈ।
ਜਮ ਕੀ ਤਰਾਸ ਮਿੱਟੀ ਸੁਖ ਪਾਇਆ।
ਤੋ ਸਾਹਿਬ ਜੀ ਕਹਿੰਦੇ ਨੇ ਜਮ ਕੀ ਤਰਾਸ ਮਿੱਟੀ ਸੁਖ ਪਾਇਆ। ਇਹ ਜਿਹੜੀ ਜਨਮਾਂ ਜਨਮਾਂਤਰਾਂ ਦੀ ਪਿਆਸ ਲੱਗੀ ਸੀ ਨਾ ਮਨ ਨੂੰ, ਸਾਹਿਬ ਜੀ ਕਹਿੰਦੇ ਜਦੋਂ ਰੱਬ ਨੇ ਧੀਰਜ ਬਖਸ਼ਿਆ, ਆਪਣਾ ਗਿਆਨ, ਗੁਰੂ ਨੇ ਆਪਣੀ ਮੱਤ ਬਖਸ਼ੀ, ਤੇ ਉਦੋਂ ਫਿਰ ਕੀ ਹੋਇਆ, ਉਦੋਂ ਸੋਖੀ ਸੁੱਖ ਜ਼ਿੰਦਗੀ ਵਿੱਚ ਆ ਗਏ।
ਇੱਕ ਸੀ ਹਉਮੈ ਪੀਰ।
ਤੇ ਜਿਹੜੀ ਪੀੜ ਸੀ ਹਉਮੈ ਦੀ, ਹਉਮੈ ਸ਼ਬਦ ਹਉ ਪਲੱਸ ਮੈਂ, ਜਦੋਂ ਇਹਨੂੰ ਸੰਧੀ ਛੇਦ ਕਰਾਂਗੇ ਇਹਦਾ ਮਤਲਬ ਮੈਂ ਤੇ ਮੈਂ, ਹਉ ਦਾ ਅਰਥ ਵੀ ਮੈਂ ਤੇ ਮੈਂ ਦਾ ਅਰਥ ਵੀ ਮੈਂ, ਵੀ ਮੈਂ ਹੀ ਮੈਂ ਹਾਂ। ਪਰ ਗੁਰਬਾਣੀ ਕਹਿੰਦੀ ਨਹੀਂ, ਜਦੋਂ ਰੱਬ ਨੇ ਧੀਰਜ ਦੇ ਦਿੱਤਾ, ਜਦੋਂ ਗੁਰੂ ਨੇ ਆਪਣੀ ਜਿਹੜੀ ਮੱਤ ਹੈ ਸਿੱਖ ਨੂੰ ਇਹ ਬਖਸ਼ਿਸ਼ ਕਰ ਦਿੱਤੀ ਚੰਗੀ ਮੱਤ, ਤੋਂ ਮਹਾਰਾਜ ਕਹਿੰਦੇ ਨੇ ਉਦੋਂ ਫਿਰ ਜਿਹੜੀ ਹਉਮੈ ਦੀ ਪੀੜ ਹੈ ਨਾ, ਇਹਦੇ ਤੋਂ ਵੀ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ। ਸਾਧ ਸੰਗਤ, ਸਾਰੀ ਬਾਣੀ ਦੇ ਅੰਦਰ ਸਾਡੇ ਪਾਤਸ਼ਾਹ ਜੀ ਨੇ ਹਉਮੈ ਤੋਂ ਬਚਣ ਲਈ ਸਾਨੂੰ ਵਾਰ ਵਾਰ ਸੰਕੇਤ ਦਿੱਤੇ ਨੇ। ਤੇ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਕਿ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜਿੱਡੀ ਵੱਡੀ ਨਿਮਰਤਾ ਦੀ ਸ਼ਿਖਰ ਦੀ ਗੱਲ ਕਰਦੇ ਨੇ, ਉੱਥੇ ਤੇ ਅਖੀਰ ਤੇ ਕਮਾਲ ਹੀ ਕਰ ਦਿੰਦੇ ਨੇ। ਜਦੋਂ ਮੁੰਦਾਵਣੀ ਲਾਈ ਨਾ, ਤੇ ਉੱਥੇ ਮੁੰਦਾਵਣੀ ਤੋਂ ਬਾਅਦ ਆਪਾਂ ਇੱਕ ਬਚਨ ਪੜ੍ਹਦੇ ਗੁਰੂ ਅਰਜਨ ਦੇਵ ਮਹਾਰਾਜ ਦਾ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ। ਇਹਦੇ ਅਰਥ ਇਹ ਨੇ ਵੀ ਮਾਲਕਾ ਮੈਂ ਨਿਰਗੁਣ ਯਾਰਾ ਵਾਂ, ਤੂੰ ਮੇਰੇ ਤੇ ਤਰਸ ਕੀਤਾ ਤੇ ਮੇਰੇ ਤੋਂ ਇਹ ਕਾਰਜ ਸਾਰਾ ਕਰਵਾਇਆ। ਵੇਖੋ ਜਿਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਨ੍ਹਾਂ ਨੇ ਇਹ ਬਾਣੀ ਲਿਖੀ, ਸਾਧ ਸੰਗਤ ਉਚਾਰਨ ਕੀਤੀ, ਇੱਕ ਜਗ੍ਹਾ ਤੇ ਬਾਣੀ ਨੂੰ ਸੰਪਾਦਿਤ ਕੀਤਾ, ਤੇ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਇਤਿਹਾਸ ਨੂੰ ਵੀ ਦੇਖਦੇ ਹਾਂ, ਤੇ ਉੱਥੇ ਉਹਨਾਂ ਦੀ ਸ਼ਹੀਦੀ ਦੇ ਵਿੱਚ ਇਹ ਵੀ ਇੱਕ ਵੱਡਾ ਉਸ ਵੇਲੇ ਪੱਖ ਰੱਖਿਆ ਗਿਆ ਸੀ ਵੀ ਇਸ ਬਾਣੀ 'ਚ ਤੁਸੀਂ ਸਮੇਂ ਦੀ ਹਕੂਮਤ ਦੀ ਤਾਰੀਫ ਲਿਖ ਦਿਓ। ਮਹਾਰਾਜ ਨੇ ਕਿਹਾ ਨਹੀਂ, ਇਹ ਤਾਂ ਉਹ ਪਾਵਨ ਬਾਣੀ ਜਿੱਥੇ ਅਸੀਂ ਆਪ ਆਪਣੀ ਕਿਸੇ ਵੀ ਤਰੀਕੇ ਨਾਲ ਪ੍ਰਸ਼ੰਸਾ ਨਹੀਂ ਕੀਤੀ, ਆਪਣੀ ਸਿਫਤ ਆਪ ਨਹੀਂ ਕੀਤੀ। ਮਹਾਰਾਜ ਨੇ ਆਪਣੇ ਆਪ ਨੂੰ ਜਨ ਅਖਵਾਇਆ, ਦਾਸ ਅਖਵਾਇਆ, ਦਾਸਨ ਦਾਸ ਅਖਵਾਇਆ। ਪਰ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਵੀ ਇੰਨੀ ਬਾਣੀ ਸਾਨੂੰ ਬਖਸ਼ਿਸ਼ ਕਰਕੇ, ਸਾਡੀ ਝੋਲੀ ਪਾ ਕੇ ਸਾਨੂੰ ਸੱਚ ਦਾ ਰਸਤਾ ਵਿਖਾਇਆ, ਤੇ ਅਖੀਰ ਤੇ ਨਿਮਰਤਾ ਦੀ ਸ਼ਿਖਰ ਹੀ ਕਰ ਦਿੱਤੀ ਕਿ ਮਾਲਕਾ ਮੈਂ ਹੈ ਨਿਰਗੁਣ ਯਾਰਾ ਵਾਂ, ਪਰ ਤੂੰ ਮੇਰੇ ਤੇ ਕਿਰਪਾ ਕਰਕੇ, ਮੇਰੇ ਤੇ ਤਰਸ ਕਰਕੇ ਮੇਰੇ ਤੋਂ ਇਹ ਕਾਰਜ ਕਰਵਾਇਆ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਇਹੀ ਕਹਿ ਰਹੇ ਨੇ ਕਿ ਜਿਹੜੀ ਹਉਮੈ ਹੈ ਨਾ, ਜਦੋਂ ਬੰਦਾ ਵਾਰ ਵਾਰ ਮੈਂ ਕਰਦਾ, ਮੈਂ ਕੀਤਾ, ਮੇਰੇ ਕਰਕੇ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਬਖਸ਼ੀ ਮੱਤ ਦੇ ਨਾਲ ਧੀਰਜ ਮਿਲ ਗਿਆ ਤੇ ਜ਼ਿੰਦਗੀ ਦੇ ਵਿੱਚੋਂ ਹਉਮੈ ਵੀ ਖਤਮ ਹੋ ਗਈ ਹੈ। ਫਿਰ ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ।
ਤਪਤ ਬੁਝਾਨੀ ਅੰਮ੍ਰਿਤ ਬਾਣੀ।
ਕਹਿੰਦੇ ਇਹ ਤਪਤ ਬੁਝਾਈ ਕਿੰਨੇ, ਇਹਨਾਂ ਵਿਕਾਰਾਂ ਤੋਂ ਮੁਕਤੀ ਦਿੱਤੀ ਕਿੰਨੇ, ਅੰਮ੍ਰਿਤ ਬਾਣੀ, ਜਿਹੜੀ ਗੁਰੂ ਦੀ ਬਾਣੀ ਸੀ ਨਾ ਅੰਮ੍ਰਿਤਮਈ। ਵੇਖੋ ਸਾਧ ਸੰਗਤ, ਸਾਰੀ ਬਾਣੀ ਚ ਅੰਮ੍ਰਿਤ ਹੀ ਹੈ। ਵੈਸੇ ਅੰਮ੍ਰਿਤ ਸ਼ਬਦ ਦਾ ਅਰਥ ਹੁੰਦਾ ਹੈ ਜਿਹੜਾ ਮ੍ਰਿਤਿਊ ਤੋਂ ਰਹਿਤ ਹੋਵੇ। ਬਾਣੀ ਚ ਮਹਾਰਾਜ ਨੇ ਖੀਰ ਨੂੰ ਵੀ ਅੰਮ੍ਰਿਤ ਲਿਖਿਆ, ਪਰਮਾਤਮਾ ਦੇ ਨਾਮ ਨੂੰ ਵੀ ਅੰਮ੍ਰਿਤ ਲਿਖਿਆ, ਤੇ ਜਦੋਂ ਅਸੀਂ ਖੰਡੇ ਦੀ ਪੌ ਲੈਂਦੇ ਹਾਂ ਉਸ ਵੇਲੇ ਵੀ ਆਪਾਂ ਇਹ ਸ਼ਬਦ ਵਰਤਦੇ ਹਾਂ ਕਿ ਮੈਂ ਅੰਮ੍ਰਿਤ ਪਾਨ ਕਰ ਲਿਆ। ਤੋ ਅੰਮ੍ਰਿਤ ਦਾ ਅਰਥ ਹੁੰਦਾ ਵੀ ਜਿਹਦੇ ਨਾਲ ਜੁੜ ਕੇ ਬੰਦਾ ਮ੍ਰਿਤਿਊ ਤੋਂ ਰਹਿਤ ਹੋ ਜਾਂਦਾ ਹੈ, ਜਿਹਦੇ ਨਾਲ ਜੁੜ ਕੇ ਬੰਦੇ ਦੀ ਜ਼ਿੰਦਗੀ 'ਚ ਕੋਈ ਡਰ ਨਹੀਂ ਰਹਿੰਦਾ। ਉਹ ਫਿਰ ਐਵੇਂ ਥਾਂ ਥਾਂ ਤੋਂ ਕਿਤੇ ਸਰਾਪ ਦੇ ਨਾਂ 'ਤੇ, ਵਰ ਦੇ ਨਾਂ 'ਤੇ, ਕਿਸੇ ਤਰੀਕੇ ਨਾਲ ਸ਼ਗਨ ਦੇ ਨਾਂ 'ਤੇ, ਅਪ ਸ਼ਗਨ ਦੇ ਨਾਂ 'ਤੇ ਉਹ ਡਰੇਗਾ ਨਹੀਂ, ਉਹਦੀ ਜ਼ਿੰਦਗੀ ਚੋਂ ਡਰ ਤੇ ਸੰਸਾ ਖਤਮ ਹੋ ਜਾਵੇਗਾ। ਕਦੋਂ? ਜਦੋਂ ਉਹ ਅੰਮ੍ਰਿਤ ਬਾਣੀ ਦੇ ਨਾਲ ਜੁੜ ਗਿਆ।
ਤ੍ਰਿਪਤੇ ਜਿਉਂ ਬਾਰਿਕ ਖੀਰ,
ਤੇ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਵੇਂ ਇੱਕ ਬਾਰਕ ਦੁੱਧ ਪੀ ਕੇ ਉਹਦੇ ਨਾਲ ਤ੍ਰਿਪਤ ਹੋ ਜਾਂਦਾ ਹੈ ਨਾ, ਸੇਮ ਇਸੇ ਤਰੀਕੇ ਨਾਲ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਇਹਦੇ ਨਾਲ ਜੁੜ ਕੇ ਜਿਹੜਾ ਸਿੱਖ ਹੈ, ਜਿਹੜਾ ਜੀਵ ਹੈ, ਉਹਦੇ ਮਨ ਨੂੰ ਵੀ ਫਿਰ ਧੀਰਜ ਮਿਲਦਾ ਹੈ ਤੇ ਉਹਦਾ ਜੀਵਨ ਅੰਮ੍ਰਿਤਮਈ ਵਕਾਰਾਂ ਤੋਂ ਰਹਿਤ ਹੋ ਜਾਂਦਾ ਹੈ।
ਮਾਤ ਪਿਤਾ ਸਾਜਨ ਸੰਤ ਮੇਰੇ, ਸੰਤ ਸਹਾਈ ਵੀਰ।
ਤੇ ਫਿਰ ਉਹਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਜਿਹੜਾ ਮੇਰੇ ਮਾਪੇ ਨੇ, ਜਿਹੜਾ ਮੇਰਾ ਕੋਈ ਸੱਚਾ ਸੱਜਣ ਹੈ, ਉਹ ਸਭ ਕੌਣ ਨੇ? ਉਹ ਸਤ ਸੰਗੀ ਜਨ, ਮੇਰੇ ਗੁਰ ਭਾਈ, ਜਿਨ੍ਹਾਂ ਦੀ ਸੰਗਤ ਵਿੱਚ, ਜਿਨ੍ਹਾਂ ਮਹਾਂਪੁਰਸ਼ਾਂ ਕੋਲ, ਜਿਨ੍ਹਾਂ ਗੁਰੂ ਦੇ ਪਿਆਰਿਆਂ ਕੋਲ, ਜਿਸ ਗੁਰੂ ਦੀ ਸੰਗਤ ਵਿੱਚ ਆ ਕੇ ਮੈਂ ਜੁੜਦਾ ਹਾਂ, ਫਿਰ ਉਹ ਇਸ ਗੁਰੂ ਨੂੰ ਹੀ ਆਪਣਾ ਸਭ ਕੁਝ ਸਮਝਦਾ ਹੈ ਵੀ ਗੁਰੂ ਹੀ ਮੇਰੇ ਮਾਪੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਮਹਾਰਾਜ ਬਾਣੀ 'ਚ ਕਹਿੰਦੇ ਨੇ ਨਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਹੀ ਮੇਰਾ ਵੀਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਭਾਈ ਹੈ। ਕੌਣ? ਸੱਚਾ ਗੁਰੂ, ਜਿਹਨੇ ਓੜਕ ਆਪਣੇ ਸਿੱਖ ਦੀ ਸਾਧ ਸੰਗਤ ਬਾਂਹ ਫੜੀ ਤੇ ਇਹ ਪ੍ਰੀਤੀ ਏਡੀ ਗੂੜੀ ਹੋ ਗਈ ਸਿੱਖ ਦੀ ਤੇ ਗੁਰੂ ਦੀ। ਫੇ ਮਹਾਰਾਜ ਲੋਕ ਪ੍ਰਲੋਕ ਦੇ ਵਿੱਚ ਆਪਣੇ ਸਿੱਖ ਦੀ ਲਾਜ ਰੱਖਦੇ ਹਨ।
ਖੁੱਲੇ ਪ੍ਰਮ ਪੀਤ ਮਿਲੇ ਗੋਪਾਲਾ, ਹੀਰਾ ਬੇਦੇ ਹੀਰ।
ਤੇ ਮਹਾਰਾਜ ਗੁਰੂ ਅਰਜਨ ਦੇ ਫਿਰ ਬਖਸ਼ਿਸ਼ ਕਰਦੇ ਨੇ ਵੀ ਖੁੱਲੇ ਪ੍ਰਮ ਪੀਤ ਮਿਲੇ ਗੋਪਾਲਾ। ਗੋ ਦਾ ਅਰਥ ਹੈ ਧਰਤੀ ਤੇ ਪਾਲ ਦਾ ਅਰਥ ਹੈ ਜਿਹੜਾ ਧਰਤੀ ਦੀ ਰੱਖਿਆ ਕਰਦਾ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੋ ਕਰਨ ਕਰਾਵਨਹਾਰ ਹੈ। ਮਹਾਰਾਜ ਜਦੋਂ ਕਿਰਪਾ ਕਰਕੇ ਆਪਣੇ ਸਿੱਖ ਦੇ ਉੱਤੇ ਬਖਸ਼ਿਸ਼ ਕਰਦੇ ਨੇ ਨਾ, ਗੁਰੂ ਸ਼ਬਦ ਨਾਲ ਉਹਨੂੰ ਜੋੜ ਲੈਂਦੇ ਨੇ, ਤੇ ਉਦੋਂ ਫਿਰ ਸਾਰੇ ਉਹਦੇ ਜ਼ਿੰਦਗੀ ਦੇ ਜਿਹੜੇ ਭਰਮ ਹਨ, ਭਰਮਾਂ ਦੇ ਪਰਦੇ ਨੇ, ਇਹ ਖਤਮ ਹੋ ਜਾਂਦੇ। ਤੇ ਜਿਵੇਂ ਹੀਰਾ ਹੀਰੇ ਨੂੰ ਵਿੰਨ ਦਿੰਦਾ ਹੈ ਨਾ, ਇੱਦਾਂ ਫਿਰ ਗੁਰੂ ਤੇ ਸਿੱਖ ਇੱਕ ਹੋ ਜਾਂਦਾ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ। ਯਾਦ ਰੱਖਣਾ ਸਾਧ ਸੰਗਤ, ਇਹ ਗੁਰੂ 'ਚ ਖਾਸੀਅਤ ਹੈ ਕਿ ਗੁਰੂ ਨੇ ਆਪਣੇ ਸਿੱਖ ਤੇ ਵੀ ਏਡੀ ਵੱਡੀ ਬਖਸ਼ਿਸ਼ ਕਰ ਦੇਣੀ ਹੈ। ਬਹੁਤਾਂਤ ਜਦੋਂ ਤੁਸੀਂ ਧਰਮਾਂ ਦਾ ਇਤਿਹਾਸ ਪੜ੍ਹਦੇ ਹੋ ਤੇ ਕੋਈ ਵੀ ਪੈਗੰਬਰ ਆਪਣੇ ਵਰਗਾ ਇੱਕ ਵੀ ਨਹੀਂ ਬਣਾ ਕੇ ਗਿਆ, ਪਰ ਬਲਿਹਾਰ ਜਾਈਏ ਆਪਣੇ ਗੁਰੂ ਤੋਂ। ਮਹਾਰਾਜ ਕਹਿੰਦੇ ਸਿੱਖਾ ਤੂੰ ਜੁੜ ਤੇ ਸਹੀਂ, ਜਿੱਦਣ ਤੂੰ ਜੁੜ ਗਿਓ ਫਿਰ ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ ਰਹੇਗਾ। ਜਿਸ ਦਿਨ ਤੂੰ ਮੇਰੀ ਮਤ ਦੇ ਮੁਤਾਬਕ ਜ਼ਿੰਦਗੀ ਬਤੀਤ ਕੀਤੀ ਨਾ, ਉਦਨ ਸੰਸਾਰ ਤੇ ਤੇਰੀ ਵੀ ਪੂਜਾ ਹੋਏਗੀ। ਸੱਚਮੁੱਚ ਹੀ ਅੱਜ ਆਪਾਂ ਵੇਹਨੇ ਹਾਂ ਨਾ, ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਹੈ, ਉੱਥੇ ਗੁਰੂ ਨਾਲ ਜੁੜੇ ਹੋਏ ਸਿੱਖਾਂ ਦਾ ਵੀ ਸਤਿਕਾਰ ਹੈ, ਗੁਰੂ ਨਾਲ ਜੁੜੇ ਹੋਏ ਸ਼ਹੀਦਾਂ ਦਾ ਵੀ ਸਤਿਕਾਰ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਆਪਣੇ ਪੰਥ ਤੇ ਏਡੀ ਕਿਰਪਾ ਕਰ ਦਿੱਤੀ ਨਾ, ਉਹਨਾਂ ਤੇ ਇਹ ਕਹਿਤਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਹੋ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਇੰਨਾ ਪਿਆਰ ਹੈ। ਇੱਕ ਮੈਂ ਮਾਫੀ ਮੰਗ ਕੇ ਸ਼ਬਦ ਵਰਤਾਂ, ਸਾਧ ਸੰਗਤ ਯਾਦ ਰੱਖਿਓ, ਪਰਮਾਤਮਾ ਤੇ ਗੁਰੂ ਦੀ ਹਸਤੀ ਬਹੁਤ ਵੱਡੀ ਹੈ। ਗੁਰੂ ਸਾਹਿਬ ਨੇ ਘਾਲ ਕਮਾਈ ਕਰਕੇ ਜ਼ਿੰਦਗੀ ਦੇ ਅੰਦਰ, ਜਿਵੇਂ ਜਿਵੇਂ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਗੁਰਤਾ ਗੱਦੀ ਕਿਵੇਂ ਕਿਵੇਂ ਗੁਰੂ ਸਾਹਿਬਾਨਾਂ ਨੂੰ ਮਿਲੀ, ਕਿਵੇਂ ਬਚਨ ਮੰਨਿਆ, ਕਿੰਨਾ ਗੁਰੂ ਪਾਤਸ਼ਾਹ ਜੀ ਦੇ ਨੇੜੇ ਰਹਿ ਕੇ ਹਰ ਵਕਤ ਗੁਰੂ ਦੀ ਮਤ ਨੂੰ ਗ੍ਰਹਿਣ ਕੀਤਾ, ਤੇ ਉਹ ਸਿੱਖ ਦੇ ਰੂਪ ਵਿੱਚ ਆਏ ਤੇ ਗੁਰੂ ਬਣੇ। ਇਸ ਤਰ੍ਹਾਂ ਹੀ ਹੈ। ਪਰ ਅੱਜ ਸਮਾਜ ਵਿੱਚ ਗੁਰੂ ਦੀ ਇੱਕ ਵੱਡੀ ਹਸਤੀ ਹੈ, ਅਕਾਲ ਪੁਰਖ ਪਰਮਾਤਮਾ ਦੀ ਵੱਡੀ ਹਸਤੀ ਹੈ, ਪਰ ਸਭ ਤੋਂ ਕਰੜੀ ਘਾਲਣਾ ਜੇ ਘਾਲਣੀ ਪੈਣੀ ਨਾ ਹੁਣ ਤਾਂ ਉਹ ਸਿੱਖ ਨੂੰ ਹੀ ਹੈ, ਕਿਉਂਕਿ ਸਿੱਖ ਦੀ ਘਾਲਣਾ ਬਹੁਤ ਵੱਡੀ ਹੈ। ਕਈ ਵਾਰ ਲੋਕ ਪੁੱਛ ਲੈਂਦੇ ਨੇ ਭਾਈ ਸਾਹਿਬ ਸੰਤ ਹੁੰਦੇ ਨੇ, ਬ੍ਰਹਮ ਗਿਆਨੀ ਹੁੰਦੇ ਨੇ, ਤੇ ਮੈਂ ਤੇ ਮਾਫੀ ਮੰਗ ਕੇ ਕਹਿੰਦਾ ਹੁੰਦਾ ਵੀ ਬੇਨਤੀ ਕਰੀਏ ਪਾਤਸ਼ਾਹ ਅੱਗੇ ਕਿ ਸਿੱਖ ਬਣਨ ਦਾ ਪ੍ਰੋਸੈਸ ਹੀ ਜਿਹੜਾ ਨਾ ਸਾਧ ਸੰਗਤ, ਇਹ ਬਹੁਤ ਵੱਡਾ ਹੈ। ਇਹ ਤੇ ਏਡੀ ਕਰੜੀ ਘਾਲਣਾ ਹੈ ਸਿੱਖ ਬਣਨਾ ਕਿ ਸੂਈ ਦੇ ਨੱਕੇ ਵਿੱਚ ਦੀ ਲੰਘਣਾ ਪੈਂਦਾ ਹੈ। ਇੱਥੇ ਲਹਿਣੇ ਤੋਂ ਅੰਗਦ ਬਣ ਲਈ ਇੱਕ ਬੜੀ ਕਰੜੀ ਘਾਲਣਾ ਘਾਲਣੀ ਪੈਂਦੀ ਹੈ, ਤੇ ਸਿੱਖ ਦੀ ਘਾਲਣਾ ਨੂੰ ਵਾਰ ਵਾਰ ਨਮਸਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਇਹ ਅਰਦਾਸ ਕਰਿਆ ਕਰੀਏ ਇਸ ਘਰ 'ਚ, ਪਾਤਸ਼ਾਹ ਕਿਰਪਾ ਕਰ ਅਸੀਂ ਸਹੀ ਰੂਪ ਦੇ ਵਿੱਚ ਤੇਰੇ ਸਿੱਖ ਬਣ ਜਾਈਏ, ਤੇ ਜਿਵੇਂ ਹੀਰਾ ਹੀਰੇ ਨੂੰ ਵਿੰਨ ਦਿੰਦਾ ਹੈ ਨਾ, ਤੇ ਜਿਹੜਾ ਸਿੱਖ ਤੇਰੇ ਚਰਨਾਂ 'ਚ ਆ ਕੇ ਜੁੜ ਗਿਆ ਫਿਰ ਤੇਰੇ ਵਿੱਚ ਤੇ ਉਹਦੇ ਚ ਕੋਈ ਫਰਕ ਨਹੀਂ ਰਹਿਣਾ। ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮੇ ਦੀ ਧਰਤੀ ਤੇ ਗਏ ਨਾ, ਤੇ ਭਾਈ ਡੱਲੇ ਨੇ ਕਿਹਾ ਮਹਾਰਾਜ ਕਿਰਪਾ ਕਰੋ ਪੀੜੀ ਜਿੰਨੀ ਥਾਂ ਬਖਸ਼ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਡੱਲਿਆ ਸੂਈ ਜਿੰਨੀ ਵੀ ਨਹੀਂ ਮਿਲ ਸਕਦੀ, ਕਿਉਂ? ਕਿਉਂਕਿ ਅਜੇ ਤੂੰ ਗੁਰੂ ਦੀ ਮੱਤ ਅੰਮ੍ਰਿਤ ਨਹੀਂ ਛਕਿਆ, ਤੂੰ ਗੁਰੂ ਵਾਲਾ ਨਹੀਂ ਬਣਿਆ। ਹਾਂ, ਤੂੰ ਖੰਡੇ ਦੀ ਪੌ ਲੈ, ਗੁਰੂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ, ਤੂੰ ਪੀੜੀ ਜਿੰਨੀ ਮੰਗਦਾ ਹੈ ਫਿਰ ਭਾਵੇਂ ਮੰਜਾ ਲਾ ਕੇ ਬਹਿ ਜਾਈਂ। ਅੱਜ ਲੱਗੇ ਨਾ ਮੰਜੇ ਦਰਬਾਰ ਸਾਹਿਬ ਦੇ ਅੰਦਰ, ਧੰਨ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਗੁਰਬਖਸ਼ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਿਨ੍ਹਾਂ ਦੇ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਨੇ। ਕਿਉਂ ਨੇ? ਕਿਉਂਕਿ ਗੁਰੂ ਆਪਣੇ ਸਿੱਖ ਨੂੰ ਮਹਾਨ ਹੀ ਇੰਨਾ ਬਣਾ ਦਿੰਦਾ ਹੈ, ਜਦੋਂ ਸਿੱਖ ਸਭ ਕੁਝ ਛੱਡ ਕੇ ਗੁਰੂ ਤੋਂ ਵਾਰ ਨੇ, ਬਲਿਹਾਰ ਨੇ, ਗੁਰੂ ਦੀ ਮੱਤ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਨੂੰ ਲੈ ਆਉਂਦਾ ਹੈ ਨਾ, ਤੇ ਯਾਦ ਰੱਖਣਾ ਫਿਰ ਸਤਿਗੁਰੂ ਮਹਾਰਾਜ ਉਸ ਸਿੱਖ ਨੂੰ ਵੀ ਵਡਿਆਈ ਦਿੰਦੇ ਨੇ। ਤੋ ਸਾਧ ਸੰਗਤ, ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਵੇਂ ਹੀਰਾ ਹੀਰੇ ਨੂੰ ਵਿੰਨਦਾ, ਏਦਾਂ ਹੀ ਟੁੱਟਾ ਹੋਇਆ ਜੀਵ ਜਦੋਂ ਗੁਰੂ ਨਾਲ ਜੁੜ ਜਾਂਦਾ ਹੈ ਨਾ, ਤੇ ਇਹ ਗੁਰੂ 'ਚ ਖਾਸੀਅਤ ਹੈ, ਗੁਰੂ ਪਾਰਸ ਹੈ ਕਿ ਜਿਹੜਾ ਗੁਰੂ ਨਾਲ ਜੁੜ ਗਿਆ, ਸੱਚ ਕਰਕੇ ਜਾਣਨਾ ਸਾਧ ਸੰਗਤ ਉਹਦੇ ਵਿੱਚ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੀ।
ਬਿਸਮ ਪਏ ਨਾਨਕ ਜਸ ਗਾਵਤ, ਠਾਕੁਰ ਗੁਣੀ ਗਹੀਰ।
ਤੋ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਪੰਕਤੀ ਵਿੱਚ ਬੜੇ ਪਿਆਰ ਨਾਲ ਸਮਝਾਉਂਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਦੀ ਮੋਹਰ ਲਾ ਕੇ, ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਆਨੰਦ ਦੇਣ ਵਾਲਾ ਹੈ। ਜਿਹੜਾ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਉੱਥੇ ਬਿਸਮਾਦ ਹੀ ਬਿਸਮਾਦ ਹੈ, ਆਨੰਦ ਹੀ ਆਨੰਦ ਹੈ। ਤੇ ਕਹਿੰਦੇ ਮੇਰੇ ਤੇ ਕਿਰਪਾ ਕਰੋ ਪਾਤਸ਼ਾਹ ਜੀ, ਮੈਂ ਵੀ ਤੇਰੇ ਚਰਨਾਂ ਨਾਲ ਜੁੜ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਾ ਰਵਾਂ। ਪਰ ਗਾਉਂਦੇ ਨਹੀਂ, ਤਾਂ ਹੀ ਤੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ 'ਚ ਲਿਖਿਆ ਨਾ, ਰਮਈਆ ਕੇ ਗੁਣ ਚੇਤ ਪਰਾਨੀ। ਕਹਿੰਦੇ ਪਰਮਾਤਮਾ ਜਿਹੜਾ ਰਮਿਆ ਹੋਇਆ ਹੈ ਨਾ, ਉਹਦੇ ਗੁਣਾਂ ਨੂੰ ਯਾਦ ਰੱਖ, ਉਹਨੇ ਤੇਰੇ ਤੇ ਬਹੁਤ ਪਰਉਪਕਾਰ ਕੀਤਾ ਹੈ। ਕਿੱਡਾ ਕੁ ਵੱਡਾ ਪਰਉਪਕਾਰ! ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕਹਿੰਦੇ ਵੇਖ, ਛੋਟੇ ਹੁੰਦੇ ਤੋਂ ਲੈ ਕੇ ਜਦੋਂ ਅਜੇ ਜੀਵ ਦਾ ਮੁੱਢ ਵੱਜਣਾ ਹੈ, ਜਦੋਂ ਉਹਦਾ ਜਨਮ ਹੋਇਆ, ਉਹਦੇ ਤੋਂ ਲੈ ਕੇ ਮਰਨ ਤੱਕ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਕਿੱਡਾ ਸੁੰਦਰ ਸਰੂਪ ਬਖਸ਼ਿਆ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨਮੈ ਜਿਹਨੇ ਉਭਾਰਿਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਹਮੇਸ਼ਾ ਯਾਦ ਰੱਖੋ। ਪਰ ਨਹੀਂ ਯਾਦ ਰੱਖਦੇ ਖਾਸ ਕਰਕੇ ਉਹ ਲੋਕ, ਜਦੋਂ ਹੱਥ ਵਿੱਚ ਕਈ ਵਾਰ ਸੱਤਾ ਆ ਜਾਂਦੀ, ਆਪਾਂ ਵੇਖ ਹੀ ਰਹੇ ਹਾਂ ਨਾ ਅੱਜ ਜੋ ਸਾਡੇ ਪੰਜਾਬ ਦੇ ਹਾਲਾਤ ਨੇ, ਉਹ ਵੇਖੋ ਬਾਰਡਰ ਮੱਲੇ ਪਏ ਨੇ ਕਿਸਾਨਾਂ ਨੇ, ਕਿਸਾਨੀ ਨੂੰ ਬਚਾਉਣ ਵਾਸਤੇ, ਔਰ ਏਡੀ ਹਨੇਰ ਗਰਦੀ ਮੱਚ ਗਈ ਅੱਜ ਸਾਡੇ ਸਮਾਜ ਵਿੱਚ। ਇਹ ਹਕੂਮਤਾਂ ਕਈ ਵਾਰ ਇਹ ਸੋਚਦੀਆਂ ਨੇ ਸਾਧ ਸੰਗਤ ਵੀ ਅਸੀਂ ਹਾਂ ਤੇ ਸ਼ਾਇਦ ਸਦਾ ਲਈ ਰਵਾਂਗੇ। ਯਾਦ ਰੱਖਣਾ ਸਾਧ ਸੰਗਤ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬੜਾ ਬੇਅੰਤ ਹੈ। ਉਹ ਆਪਣੀ ਬਾਣੀ ਦੇ ਅੰਦਰ ਵਾਰ ਵਾਰ ਗੁਰੂ ਮਹਾਰਾਜ ਨੇ ਸਾਨੂੰ ਇੱਦਾਂ ਦੇ ਉਪਦੇਸ਼ ਬਖਸ਼ੇ ਨੇ, ਸੱਚ ਨਾਲ ਜੁੜੋ, ਸੱਚ ਤੇ ਤੁਰੋ, ਤੇ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਜੇ ਕੋਈ ਦਬਾਉਣ ਦਾ ਯਤਨ ਕਰੇ ਨਾ, ਤੇ ਬਹੁਤਾ ਚਿਰ ਦਬਾਇਆ ਨਹੀਂ ਜਾ ਸਕਦਾ। ਬਲਿਹਾਰ ਜਾਈਏ ਉਹਨਾਂ ਤੋਂ ਜਿਹੜੇ ਅੱਜ ਵੀ ਆਪਣੇ ਹੱਕਾਂ ਦੀ ਖਾਤਰ, ਆਪਣੀਆਂ ਮੰਗਾਂ ਦੀ ਖਾਤਰ ਸਾਧ ਸੰਗਤ ਬਾਰਡਰਾਂ ਤੇ ਬੈਠੇ ਹੋਏ ਨੇ। ਔਰ ਇੱਥੇ ਤੇ ਸੱਚ ਦੀ ਗੱਲ ਕਰਨੀ ਵੀ ਐਵੇਂ ਲੱਗ ਰਿਹਾ ਵੀ ਜਿਵੇਂ ਗੁਨਾਹ ਹੈ। ਤੋ ਸਾਧ ਸੰਗਤ ਮਹਾਰਾਜ ਕਿਰਪਾ ਕਰਨ, ਸਾਡੇ ਜਿਹੜੇ ਵੀਰ ਉਸ ਧਰਤੀ ਤੇ ਬੈਠੇ ਨੇ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਈਏ। ਰਹਿੰਦੇ ਸਮੇਂ ਦੇ ਅੰਦਰ 10 ਮਿੰਟ ਬਾਕੀ ਨੇ, ਮੈਂ ਆਪ ਜੀ ਦਾ ਧਿਆਨ ਇੱਕ ਵਿਸ਼ੇਸ਼ ਸਮਾਗਮ ਦੇ ਵੱਲ ਲਿਜਾਣਾ ਚਾਹੁੰਦਾ। ਸਾਧ ਸੰਗਤ ਜੀ, 19, 20 ਤੇ 21 ਫਰਵਰੀ ਨੂੰ ਜੈਤੋ ਦੇ ਮੋਰਚੇ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਮਹਾਨ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ। ਕਿਉਂਕਿ ਜੈਤੋ ਇੱਕ ਇਤਿਹਾਸਕ ਕਸਬਾ ਹੈ ਮਾਲਵੇ ਦੀ ਧਰਤੀ ਤੇ, ਜਿੱਥੇ 3 ਗੁਰਦੁਆਰੇ ਸਾਹਿਬਾਨ ਨੇ, 2 ਗੁਰੂ ਘਰ, ਗੁਰਦੁਆਰਾ ਟਿੱਬੀ ਸਾਹਿਬ ਤੇ ਇੱਕ ਹੈ ਗੁਰਦੁਆਰਾ ਗੰਗਸਰ ਸਾਹਿਬ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਦੇ ਨਾਲ ਨਵਾਜੀ ਹੋਈ ਧਰਤੀ ਹੈ। ਤੇ ਇੱਕ ਗੁਰੂ ਘਰ ਹੈ ਉੱਥੇ ਅੰਗੀਠਾ ਸਾਹਿਬ, ਜਿੱਥੇ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਅੰਤਮ ਸੰਸਕਾਰ ਕੀਤੇ ਗਏ ਨੇ। ਉਸ ਧਰਤੀ ਦਾ ਇਤਿਹਾਸ ਬਹੁਤ ਵੱਡਾ ਹੈ। ਕਿਸੇ ਸਮੇਂ ਤੇ ਜਿਹੜਾ ਜੈਤੋ ਨਗਰ ਹੈ ਇਹ ਨਾਭਾ ਰਿਆਸਤ ਦਾ ਪਿੰਡ ਸੀ ਤੇ ਨਾਭੇ ਦਾ ਜਿਹੜਾ ਰਾਜਾ ਸੀ ਨਾ ਰਿਪਦੁੰਮਨ ਸਿੰਘ ਇਹ ਮਹਾਰਾਜਾ ਹੀਰਾ ਸਿੰਘ ਦਾ ਬੇਟਾ ਸੀ। ਮਹਾਰਾਜਾ ਹੀਰਾ ਸਿੰਘ ਉਹ ਵੀ ਗੁਰੂ ਘਰ ਨੂੰ ਬਹੁਤ ਮੰਨਦਾ ਸੀ। ਉਹਨੇ ਨਾਭੇ ਸ਼ਹਿਰ ਦੇ ਅੰਦਰ ਜਿਹੜੇ ਦਰਵਾਜ਼ੇ ਬਣਾਏ ਨਾ ਪ੍ਰਵੇਸ਼ ਕਰਨ ਲਈ, ਅੱਜ ਵੀ ਪੁਰਾਣੇ ਦਰਵਾਜ਼ੇ ਮਿਲਦੇ ਨੇ, ਉਹਦੇ 'ਚ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਕਿ ਸਿੱਖ ਆਉਂਦਾ ਜਾਂਦਾ ਸ਼ਹਿਰ ਤੋਂ ਬਾਹਰ ਜਾਵੇ, ਸ਼ਹਿਰ 'ਚ ਪ੍ਰਵੇਸ਼ ਕਰੇ, ਉਹ ਗੁਰੂ ਮਹਾਰਾਜ ਨੂੰ ਸਿਰ ਝੁਕਾ ਕੇ ਜਾਵੇ। ਸਾਧ ਸੰਗਤ ਜੀ, ਇਸੇ ਤਰੀਕੇ ਨਾਲ ਇਤਿਹਾਸ ਕਹਿੰਦਾ ਵੀ ਜਦੋਂ ਉਸ ਰਾਜੇ ਦੀ ਮੌਤ ਹੋਈ ਨਾ ਤੇ ਉਹਦਾ ਪੁੱਤਰ ਰਿਪਦੁੰਮਨ ਸਿੰਘ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਸੀ, ਗੁਰਬਾਣੀ ਨਾਲ ਜੁੜਿਆ ਹੋਇਆ ਸੀ, ਪੰਥ ਨਾਲ ਰਲ ਕੇ ਚੱਲਦਾ ਸੀ, ਕਿਉਂਕਿ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਤੇ ਉਸ ਵੇਲੇ ਸਾਧ ਸੰਗਤ ਜੀ ਬਹੁਤ ਵੱਡਾ ਜਦੋਂ ਉਸ ਧਰਤੀ ਤੇ ਕਤਲੇਆਮ ਹੋਇਆ ਸਾਡੇ ਸਿੰਘਾਂ ਨੂੰ, ਉੱਥੇ ਜੰਡਾ ਨਾ ਬੰਨ ਬੰਨ ਕੇ ਸਾੜਿਆ ਗਿਆ ਨਰੈਣੂ ਮਹੰਤ ਦੇ ਇਸ਼ਾਰੇ ਤੇ, ਤੇ ਪੰਥ ਨੇ ਉਸ ਵੇਲੇ ਐਲਾਨ ਕੀਤਾ ਵੀ ਰੋਸ ਵਜੋਂ ਹਰ ਇੱਕ ਸਿੱਖ ਜਿਹੜਾ ਕਾਲੀ ਦਸਤਾਰ ਸਜਾਵੇ। ਕਿਸੇ ਰਾਜੇ ਨੇ ਕਾਲੀ ਦਸਤਾਰ ਨਹੀਂ ਸਜਾਈ, ਉਹ ਰਿਪਦੁੰਮਨ ਸਿੰਘ ਮਹਾਰਾਜਾ ਸੀ ਨਾਭੇ ਦਾ ਜਿਹਨੇ ਕਾਲੀ ਦਸਤਾਰ ਸਜਾਈ, ਕਿਉਂਕਿ ਉਹ ਪੰਥ ਦਾ ਹਤੈਸ਼ੀ ਸੀ, ਉਹ ਪੰਥ ਨਾਲ ਰਲ ਕੇ ਚੱਲਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਨਾਲ ਏਦਾਂ ਜੁੜਿਆ ਸੀ ਕਿ ਜਦੋਂ ਮਹਾਰਾਜਾ ਹੀਰਾ ਸਿੰਘ ਤੋਂ ਬਾਅਦ ਉਹਨੂੰ ਤਖ਼ਤ ਤੇ ਬਾਉਣਾ ਸੀ ਨਾ, ਤੇ ਸਾਧ ਸੰਗਤ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਨੇ ਕਿਹਾ ਵੀ ਸਾਡਾ ਵਾਇਸਰਾਏ ਦੀ ਹਜ਼ੂਰੀ 'ਚ ਤੇ ਉਹਦੀ ਹਾਜ਼ਰੀ 'ਚ ਤੇ ਨਾਲ ਦੀ ਨਾਲ ਸਾਡੇ ਸਿਸਟਮ ਦੇ ਮੁਤਾਬਕ ਤੈਨੂੰ ਇਸ ਗੱਦੀ ਤੇ ਬਹਿਣਾ ਪਵੇਗਾ। ਪਰ ਉੱਥੇ ਰਿਪਦੁੰਮਨ ਸਿੰਘ ਦਾ ਭਰੋਸਾ ਏਡਾ ਸੀ ਗੁਰਬਾਣੀ ਤੇ, ਉਹਨੇ ਕਿਹਾ ਵੇਖੋ ਅੱਜ ਤੁਹਾਡਾ ਰਾਜ ਹੈ, ਕੱਲ੍ਹ ਨੂੰ ਨਹੀਂ ਹੋਵੇਗਾ, ਪਰ ਮੈਂ ਉਸ ਪਾਤਸ਼ਾਹ ਦਾ ਸਿੱਖ ਹਾਂ ਜਿਸ ਪਾਤਸ਼ਾਹ ਵਰਗਾ ਦੁਨੀਆਂ ਤੇ ਨਾ ਕੋਈ ਰਾਜਾ ਹੋਇਆ ਤੇ ਨਾ ਹੋ ਸਕਦਾ। ਉਹ ਉਦੋਂ ਵੀ ਸੀ ਸ਼ਬਦ ਰੂਪ ਵਿੱਚ ਜਦੋਂ ਦੁਨੀਆਂ ਨਹੀਂ ਸੀ, ਉਹ ਅੱਜ ਵੀ ਹੈ ਤੇ ਉਸ ਗੁਰੂ ਨੇ ਰਹਿੰਦੀ ਦੁਨੀਆਂ ਤੱਕ ਰਹਿਣਾ ਹੈ। ਮਹਾਰਾਜ ਦੀ ਬਾਣੀ ਵਿੱਚ ਇਹ ਬਚਨ ਵੀ ਹੈ ਨਾ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਗੱਲ ਸਰਕਾਰ ਨੂੰ ਰੜਕਦੀ ਸੀ। ਉਹਦਾ ਕਾਰਨ ਕੀ ਹੈ ਕਿ ਜਿਹੜਾ ਬੰਦਾ ਸੱਚਮੁੱਚ ਹੀ ਪੰਜਾਬ ਵਿੱਚ ਗੁਰੂ ਦੀ ਗੱਲ ਠੋਕ ਕੇ ਕਰੇਗਾ, ਪੰਥ ਦੀ ਗੱਲ ਕਰੇਗਾ, ਗੁਰੂ ਗ੍ਰੰਥ ਦੀ ਗੱਲ ਕਰੇਗਾ, ਉਹ ਹਕੂਮਤਾਂ ਦੀ ਨਿਗਾਹ ਵਿੱਚ ਸਦੀਆਂ ਤੋਂ ਰੜਕਦਾ ਰਿਹਾ। ਹਕੂਮਤ ਭਾਵੇਂ ਮੁਗਲਾਂ ਦੀ ਹੋਵੇ, ਹਕੂਮਤ ਭਾਵੇਂ ਮੁਗਲਾਂ ਦੀ ਸੀ ਤੇ ਹਕੂਮਤ ਭਾਵੇਂ ਅੰਗਰੇਜ਼ਾਂ ਦੀ ਸੀ। ਸੋ ਇਹ ਨਾਭੇ ਦਾ ਰਾਜਾ ਤੇ ਪਟਿਆਲੇ ਦੇ ਇਹ ਆਪਸ ਵਿੱਚ ਚਾਚੇ ਤਾਈ ਲੱਗਦੇ ਸਨ, ਕੋਈ ਮਾਮੂਲੀ ਜਿਹਾ ਇਹਨਾਂ ਦਾ ਝਗੜਾ ਚੱਲਦਾ ਸੀ। ਅੰਗਰੇਜ਼ ਸਰਕਾਰ ਨੂੰ ਬਹਾਨਾ ਮਿਲ ਗਿਆ, ਉਹਨਾਂ ਕਿਹਾ ਜੇ ਰਿਪਦੁੰਮਨ ਸਿੰਘ ਏਦਾਂ ਹੀ ਅੱਗੇ ਵੱਧਦਾ ਗਿਆ, ਕਿਉਂਕਿ ਉਹਦੀ ਸੋਚ ਧਰਮੀ ਸੀ, ਉਹਦੀ ਸੰਗਤ ਸੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਨਾਲ, ਉਹਦੀ ਸੰਗਤ ਸੀ ਭਾਈ ਕਾਨ ਸਿੰਘ ਨਾਭਾ ਜੀ ਦੇ ਨਾਲ ਜਿਨ੍ਹਾਂ ਮਾਨਕੋਸ਼ ਗ੍ਰੰਥ ਲਿਖਿਆ। ਤੇ ਇਹ ਪਰਿਵਾਰ ਬਾਣੀ ਤੇ ਏਡਾ ਭਰੋਸਾ ਰੱਖਦਾ ਸੀ ਕਿ ਇੱਕ ਵਾਰ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ, ਜਿਹੜਾ ਨਾਭੇ ਦੀ ਧਰਤੀ ਤੇ ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਵੀ ਕਹਿੰਦੇ ਨੇ, ਇੱਥੋਂ ਦੇ ਮਹੰਤ ਹੋਏ ਨੇ ਭਾਈ ਨਰਾਇਣ ਸਿੰਘ, ਜਿਹੜੇ ਸਾਧ ਸੰਗਤ ਕਾਨ ਸਿੰਘ ਨਾਭਾ ਜੀ ਦੇ ਪਿਤਾ ਜੀ ਸਨ। ਇਹਨਾਂ ਨੂੰ ਨਾ ਮਹਾਰਾਜਾ ਹੀਰਾ ਸਿੰਘ ਨੇ ਇੱਕ ਵਾਰ ਕਿਹਾ ਕਿ ਕੋਈ ਇਹੋ ਜਿਹਾ ਸਿੱਖ ਜਿਹੜਾ ਇੱਕੇ ਚੌਂਕੜੇ 'ਚ ਅਖੰਡ ਪਾਠ ਸਾਹਿਬ ਕਰੇ। ਤੇ ਮਹਾਰਾਜੇ ਨੇ ਜਦੋਂ ਇਹ ਗੱਲ ਕਹੀ ਤੇ ਮਹੰਤ ਜੀ ਕਹਿੰਦੇ ਸਿੱਖ ਤਾਂ ਮਿਲ ਜਾਊ, ਪਰ ਸੁਣਨ ਵਾਲਾ ਵੀ ਚਾਹੀਦਾ, ਕਿਉਂਕਿ ਅੱਜ ਸੁਣਨ ਦੀ ਘਾਟ ਹੈ ਨਾ। ਆਪਾਂ ਦੇਖਦੇ ਹਾਂ ਪਹਿਲਾਂ ਘਰਾਂ 'ਚ ਸਹਿਜ ਪਾਠ ਆਰੰਭ ਹੁੰਦੇ ਸੀ, ਭਾਈ ਸਾਹਿਬ ਨੇ ਸਹਿਜ ਪਾਠ ਕਰਨਾ ਤੇ ਕਈ ਵਾਰ ਹਨੇਰੇ ਸਵੇਰੇ, ਅੰਮ੍ਰਿਤ ਵੇਲੇ ਪ੍ਰਕਾਸ਼, ਜਾਂ ਸ਼ਾਮ ਨੂੰ ਸੁੱਖ ਆਸਨ ਕਰਨਾ ਤੇ ਪਰਿਵਾਰ ਨੂੰ ਕਹਿਣਾ ਭਾਈ ਮੈਂ ਥੋੜ੍ਹਾ ਲੇਟ ਆਵਾਂਗਾ, ਤੁਸੀਂ ਸੇਵਾ ਕਰ ਲਿਓ। ਉਹ 7-8 ਦਿਨ 10 ਦਿਨ ਮਹਾਰਾਜ ਦਾ ਸਰੂਪ ਘਰੇ ਰਹਿੰਦਾ ਸੀ, ਪਰਿਵਾਰ ਬੜੇ ਪਿਆਰ ਨਾਲ ਸੇਵਾ ਕਰਨੀ ਵੀ ਸਿੱਖ ਗਿਆ, ਬਾਣੀ ਸੋਨੀ ਕੋਲ ਬਹਿ ਕੇ। ਫਿਰ ਹੌਲੀ ਹੌਲੀ ਅਸੀਂ ਸਹਿਜ ਪਾਠ ਤੋਂ ਅਖੰਡ ਪਾਠ, ਅਖੰਡ ਪਾਠ ਤੋਂ ਬਾਅਦ ਹੁਣ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਤੇ ਆਪਾਂ ਵੇਹਨੇ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਵਾ ਦਵ ਛੱਡ ਆਈਏ, ਸਤਿਕਾਰ ਨਹੀਂ ਕਰਦੇ। ਪਰ ਉਹਨੇ ਇੰਨਾ ਸਤਿਕਾਰ ਕੀਤਾ, ਉਹ ਕਹਿੰਦਾ ਕਿ ਜੇ ਕੋਈ ਸੁਣਨ ਵਾਲਾ ਹੋਵੇਗਾ ਤੇ ਸੁਣਾਉਣ ਵਾਲੇ ਵੀ ਹੈਗੇ ਨੇ, ਕਹਿੰਦੇ ਨੇ ਸੱਚਮੁੱਚ ਹੀ। ਫਿਰ ਭਾਈ ਨਰਾਇਣ ਸਿੰਘ ਨੇ ਪਾਠ ਕੀਤਾ ਤੇ ਮਹਾਰਾਜਾ ਹੀਰਾ ਸਿੰਘ ਨੇ ਸੁਣਿਆ, ਤੇ ਪਾਠ ਸੁਣਨ ਤੋਂ ਬਾਅਦ ਭੋਗ ਪਏ ਤੇ ਸੋਹਣੀ ਪਾਲਕੀ ਮੰਗਾ ਕੇ ਉਹਦੇ ਵਿੱਚ ਬਾ ਕੇ ਮਹੰਤ ਨਰਾਇਣ ਸਿੰਘ ਜੀ ਨੂੰ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਤਾਂ ਛੱਡਣ ਗਏ। ਜਦੋਂ ਮਹੰਤ ਜੀ ਨੇ ਵੇਖਿਆ ਵੀ ਇਸ ਪਾਲਕੀ ਨੂੰ ਮੋਢਾ ਮਹਾਰਾਜੇ ਨੇ ਦਿੱਤਾ, ਉਹਨੇ ਕਿਹਾ ਮਹਾਰਾਜਾ ਸਾਹਿਬ ਗੁਸਤਾਖੀ ਮਾਫ, ਤੁਸੀਂ ਮੇਰੇ ਤੇ ਭਾਰ ਚੜਾਇਆ, ਤੁਸੀਂ ਰਾਜੇ ਹੋ। ਤੇ ਉਹਨੇ ਕਿਹਾ ਸੀ ਨਰਾਇਣ ਸਿੰਘ ਜੀ, ਇਹ ਸਤਿਕਾਰ ਸਰੀਰ ਦਾ ਨਹੀਂ, ਇਹ ਸਤਿਕਾਰ ਤੁਹਾਡਾ ਨਹੀਂ, ਇਹ ਸਤਿਕਾਰ ਮੇਰੇ ਸ਼ਹਿਨਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਜਿਹਦੇ ਵਰਗਾ ਅੱਜ ਤੱਕ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਹੋ ਸਕਦਾ। ਇਸ ਕਰਕੇ ਉਹ ਇੰਨਾ ਸਤਿਕਾਰ ਕਰਨ ਵਾਲੇ ਲੋਕ ਸਨ ਤੇ ਹਕੂਮਤ ਨੇ ਸੋਚਿਆ ਵੀ ਜੇ ਇਹ ਰਾਜਾ ਗੱਦੀ ਤੇ ਰਿਹਾ ਇਹ ਤਾਂ ਪੰਥ ਦੀ ਗੱਲ ਕਰੇਗਾ, ਇਹ ਗੁਰੂ ਦੀ ਗੱਲ ਕਰੇਗਾ। ਉਹਨਾਂ ਫਿਰ ਜ਼ਬਰਦਸਤੀ ਸਾਧ ਸੰਗਤ ਜੀ ਗੱਦੀਓਂ ਲਾ ਤਾ ਨਾਭੇ ਦੇ ਰਾਜੇ ਨੂੰ, ਕੌਮ ਨੇ ਮੋਰਚਾ ਲਾ ਤਾ ਵੀ ਨਾਭਾ ਰਿਆਸਤ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਉੱਥੇ ਜਲਸੇ ਹੋਣ, ਉੱਥੇ ਉੱਥੇ ਵਖਿਆਨ ਹੋਵੇ ਤੇ ਅੰਗਰੇਜ਼ ਸਰਕਾਰ ਬਾਰੇ ਦੱਸਿਆ ਜਾਵੇ, ਇਹਨਾਂ ਦੇ ਜ਼ੁਲਮ ਬਾਰੇ ਦੱਸਿਆ ਜਾਵੇ। ਇਸੇ ਤਰ੍ਹਾਂ ਜੈਤੋ ਦੀ ਧਰਤੀ ਤੇ ਅਖੰਡ ਪਾਠ ਸਾਹਿਬ ਆਰੰਭ ਹੋਇਆ ਤੇ ਚੱਲਦਾ ਪਾਠ ਜਿਹੜਾ ਸੀ ਇਹਦੇ ਤੋਂ ਤਾਬਿਆ ਤੋਂ ਇੰਦਰ ਸਿੰਘ ਗ੍ਰੰਥੀ ਨੂੰ ਠਾ ਕੇ ਤੇ ਖਾਲਸਾ ਜੀ ਹਕੂਮਤ ਨੇ ਖੰਡ ਪਾਠ ਖੰਡਿਤ ਕਰ ਦਿੱਤਾ। ਆਪਣੀ ਕੌਮ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਹੈ, ਕਹਿੰਦਾ ਉਹ ਸਮੇਂ ਦੀਆਂ ਹਕੂਮਤਾਂ ਨੂੰ ਵੰਗਾਰ ਕੇ ਲਿਖਦਾ ਹੈ, ਕਹਿੰਦਾ ਵੀ ਸਮੇਂ ਦੀ ਹਕੂਮਤ ਨੂੰ ਸਮਝਣਾ ਚਾਹੀਦਾ ਹੈ। ਇਹ ਸਿੱਖ ਬੜੇ ਮਤਵਾਲੇ ਨੇ, ਬੜਾ ਪਿਆਰ ਕਰਨ ਵਾਲੇ ਨੇ, ਜੇ ਕੋਈ ਪਿਆਰ ਨਾਲ ਮੰਗੇ ਤੇ ਜਾਨ ਦੇ ਦਿੰਦੇ ਨੇ, ਪਰ ਜੇ ਕੋਈ ਇਹਨਾਂ ਤੇ ਸਖਤੀ ਕਰਨ ਦਾ ਯਤਨ ਕਰੇ, ਆਹ ਜਿਹੜੀ ਹਕੂਮਤ ਅੱਜ ਸਖਤੀ ਕਰ ਰਹੀ ਹੈ ਨਾ ਸਾਧ ਸੰਗਤ, ਉੱਤੋਂ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਸਾਡੇ ਕਿਸਾਨਾਂ ਤੇ। ਯਾਦ ਰੱਖਣਾ ਸਾਧ ਸੰਗਤ, ਜੇ ਕੋਈ ਧੱਕਾ ਕਰੇ ਤੇ ਇਹ ਕੌਮ ਕਦੇ ਵੀ ਧੱਕੇ ਨੂੰ ਬਰਦਾਸ਼ਤ ਨਹੀਂ ਕਰਦੀ, ਪਿਆਰ ਨਾਲ ਕੋਈ ਮੰਗੇ ਤੇ ਇਹ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੇ ਨੇ। ਸਤ ਪਰ ਅੰਗਰੇਜ਼ ਹਕੂਮਤ ਨੇ ਧੱਕਾ ਕੀਤਾ, ਉਹਨਾਂ ਜੈਤੋ ਦੀ ਧਰਤੀ ਦੇ ਉੱਤੇ ਕੰਡਿਆਲੀਆਂ ਤਾਰਾਂ ਵਿਛਾ ਦਿੱਤੀਆਂ ਜਿਵੇਂ ਅੱਜ ਬਾਰਡਰਾਂ ਤੇ ਵਿਛੀਆਂ ਹੋਈਆਂ ਨੇ। ਉਹਨਾਂ ਨੇ ਸਾਧ ਸੰਗਤ ਕਿਹਾ ਵੀ ਇੱਥੇ ਸਿੰਘਾਂ ਨੂੰ ਆਉਣ ਨਹੀਂ ਦੇਣਾ। ਉਹ ਧੰਨ ਜੈਤੋ ਦੇ ਮੋਰਚੇ ਵਿੱਚ ਗਏ ਹੋਏ ਗੁਰੂ ਕੇ ਸਿੰਘ, ਜਿਨ੍ਹਾਂ ਨੂੰ ਫੜ ਫੜ ਕੇ ਲਾਰੀਆਂ 'ਚ ਲੱਦ ਕੇ ਅੰਗਰੇਜ਼ ਦੂਰ ਛੱਡ ਆਉਂਦੇ ਸੀ ਤੇ ਅਗਲੇ ਦਿਨ ਨਾਰੇ ਮਾਰਦੇ ਫਿਰ ਜੈਤੋ ਤੇ ਨਾਭੇ ਵੱਲ ਨੂੰ ਆਉਂਦੇ ਸਨ ਕਿ ਨਾਭੇ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਵੇ ਸਾਡਾ, ਕਿਉਂਕਿ ਨਾਭਾ ਜੇਲ੍ਹ ਜਿਹੜੀ ਹੈ ਨਾ ਖਾਲਸਾ ਜੀ, ਇਹ ਉਸ ਵੇਲੇ ਬਹੁਤ ਪੁਰਾਣੀ ਜੇਲ੍ਹ ਸੀ ਜਿਹਦੇ ਵਿੱਚ ਜੈਤੋ ਦੇ ਮੋਰਚੇ 'ਚੋਂ ਫੜ ਫੜ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉੱਥੇ ਤਸ਼ੱਦਦ ਕੀਤੇ ਜਾਂਦੇ ਸਨ। ਭੈਣਾਂ ਬੈਠੀਆਂ ਨੇ, ਭੈਣੋ 21 ਤਰੀਕ ਨੂੰ, 21 ਫਰਵਰੀ ਨੂੰ ਬਹੁਤ ਵੱਡਾ ਦਿਨ ਹੈ ਤੇ ਜਿਹੜਾ ਭੈਣਾਂ ਦਾ ਇਸ ਮੋਰਚੇ 'ਚ ਯੋਗਦਾਨ ਹੈ ਨਾ, ਇਹਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। 30,000 ਦਾ ਇਕੱਠ ਹੁੰਦਾ ਸੀ ਜਦੋਂ ਜਥੇ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਨੂੰ ਤੁਰਿਆ ਕਰਦੇ ਸਨ ਤੇ ਸਾਧ ਸੰਗਤ ਇਹਨਾਂ 'ਚ ਇੱਕ ਭੈਣ ਬੀਬੀ ਬਲਬੀਰ ਕੌਰ ਤਰਨ ਤਾਰਨ ਸਾਹਿਬ ਜਿਹਦਾ ਜ਼ਿਕਰ ਆਉਂਦਾ ਵੀ ਉਹਦੇ ਕੁੱਛੜ 2 ਸਾਲ ਦਾ ਬੱਚਾ ਸੀ। ਇੱਕ ਅੰਗਰੇਜ਼ ਸਿਪਾਹੀ ਨੇ ਉਸ ਭੈਣ ਨੂੰ ਕਿਹਾ, ਕਹਿਣ ਲੱਗਾ ਕਿ ਭੈਣੇ ਮੈਂ ਪੜ੍ਹਿਆ ਹੈ, ਮੈਂ ਸੁਣਿਆ ਕਿ ਇੱਕ ਮਾਂ ਆਪਣੇ ਬੱਚੇ ਦੀ ਖਾਤਰ ਤਸੀਹੇ ਤਾਂ ਝੱਲ ਸਕਦੀ ਹੈ, ਪਰ ਤੂੰ ਕੈਸੀ ਮਾਂ ਹੈ, ਤੂੰ ਮੋਰਚੇ ਦੇ ਵਿੱਚ ਆਪਣੇ ਕੁੱਛੜ ਚੁੱਕ ਕੇ 2 ਸਾਲ ਦੇ ਬੱਚੇ ਨੂੰ ਲੈ ਕੇ ਚੱਲਣ ਲੱਗੀ ਹੈ, ਤੈਨੂੰ ਨਹੀਂ ਪਤਾ ਵੀ ਅਗਲੇ ਬੰਨੇ ਮਾਹੌਲ ਖਰਾਬ ਹੈ, ਤੂੰ ਇਸ ਕਰਕੇ ਬੱਚੇ ਨੂੰ ਛੱਡ ਦੇ। ਤੇ ਉਸ ਬੀਬੀ ਨੇ ਜਵਾਬ ਦਿੱਤਾ ਸੀ, ਉਹਨੇ ਕਿਹਾ ਅੰਗਰੇਜ਼ ਦਿਆ ਟੁੱਟ ਗਿਆ, ਸਾਡੇ ਘਰਾਂ ਦੇ ਅੰਦਰ ਬੱਚੇ ਜਿਹੜੇ ਨੇ ਇਹਨਾਂ ਨੂੰ ਛੱਡਣ ਦਾ ਰਿਵਾਜ਼ ਨਹੀਂ, ਮੈਂ ਮਾਂ ਗੁਜਰੀ ਦੀ ਧੀ ਹਾਂ ਤੇ ਮੇਰੀ ਮਾਤਾ ਗੁਜਰੀ ਉਹਨੇ ਆਪਣੇ ਪੋਤਿਆਂ ਨੂੰ ਆਪਣੀ ਗੋਦ 'ਚੋਂ ਉਠਾ ਕੇ ਸ਼ਹੀਦ ਕਰਾਉਣ ਵੇਲੇ ਆਪ ਤੋਰਿਆ ਸੀ ਸ਼ਹੀਦੀ ਵੱਲ ਤੇ ਆਪਣੀ ਉਸ ਸੁੰਨੀ ਗੋਦ ਦੇ ਅੰਦਰ ਉਹਨੇ ਸਾਨੂੰ ਬਿਠਾਇਆ ਸੀ, ਅਸੀਂ ਉਸੇ ਮਾਤਾ ਦੀਆਂ ਵਾਰਸਾਂ ਹਾਂ, ਇਸ ਕਰਕੇ ਅਸੀਂ ਸਾਡੇ ਵਿੱਚ ਇਹ ਕੋਈ ਪਿਰਤ ਨਹੀਂ ਐਸੀ। ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਮਾਤਾ ਜਿਹੜੀ ਸੀ ਨਾ ਉਹਨੇ ਬੱਚੇ ਨੂੰ ਆਪਣੀ ਗਲਵੱਕੜੀ 'ਚ ਲਿਆ ਤੇ ਉਹ ਵੀ ਜੈਤੋ ਦੇ ਮੋਰਚੇ ਵਿੱਚ ਗਈ। ਤੁਸੀਂ ਕਿਤੇ ਇਤਿਹਾਸ ਪੜ੍ਹ ਕੇ ਵੇਖੋ ਕਿੱਡਾ ਗੌਰਵਮਈ ਇਤਿਹਾਸ ਹੈ। ਖਾਲਸਾ ਜੀ, ਜਦੋਂ ਅਗਲੇ ਬੰਨਿਓਂ ਗੋਲੀ ਵੱਜੀ ਨਾ ਤੇ ਜਥੇ ਦੇ ਅੱਗੇ ਜਿਹੜਾ ਆਗੂ ਸੀ, ਜਥੇਦਾਰ ਸੀ, ਉਹਦੇ ਹੱਥ ਵਿੱਚ ਇੱਕ ਝੰਡਾ ਸੀ, ਕੌਮ ਦਾ ਨਿਸ਼ਾਨ ਸੀ। ਇੱਕ ਗੋਲੀ ਆਈ, ਉਹ ਬੱਚੇ ਦੇ ਕੰਨ ਨੂੰ ਛੂ ਗਈ, ਬੱਚਾ ਜ਼ਖਮੀ ਹੋ ਗਿਆ, ਧਰਤੀ ਤੇ ਪਿਆ ਹੋਇਆ ਹੈ ਤੇ ਖਾਲਸਾ ਜੀ ਸ਼ਹੀਦੀ ਪਾ ਗਿਆ ਉਹ ਬੱਚਾ। ਤੇ ਇੰਨੇ ਚਿਰ ਨੂੰ ਜਿਹੜਾ ਉਹ ਸਿੰਘ ਸੀ ਜਿਹਦੇ ਹੱਥ 'ਚ ਨਿਸ਼ਾਨ ਸਾਹਿਬ ਸੀ, ਇੱਕ ਗੋਲੀ ਉਹਦੇ ਸੀਨੇ ਵਿੱਚ ਵੱਜੀ। ਇਹ ਗੱਲਾਂ ਕੱਲੀਆਂ ਕਹਿਣ ਸੁਣਨ ਵਾਲੀਆਂ ਨਹੀਂ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਗੋਲੀਆਂ ਸਿੱਖ ਅੱਜ ਵੀ ਖਾ ਰਹੇ ਨੇ, ਗੋਲੀਆਂ 100 ਸਾਲ ਪਹਿਲਾਂ ਵੀ ਖਾਂਦੇ ਸਨ, ਪਰ ਨਾ ਜਰ ਜੋਰੂ ਜ਼ਮੀਨ ਵਾਸਤੇ, ਜੇ ਖਾਧੀਆਂ ਇਸ ਪੰਜਾਬ ਵਾਸਤੇ, ਇਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਾਸਤੇ। ਸਾਧ ਸੰਗਤ ਜੀ, ਜਦੋਂ ਇਤਿਹਾਸ ਕਹਿੰਦਾ ਵੀ ਉਹਦੇ ਵੱਜੀ ਨਾ ਗੋਲੀ ਜਿਹਨੇ ਹੱਥ 'ਚ ਨਿਸ਼ਾਨ ਫੜਿਆ ਸੀ ਤੇ ਨਿਸ਼ਾਨ ਹੱਥ 'ਚੋਂ ਡਿੱਗਣ ਲੱਗਾ, ਉਸ ਮਾਤਾ ਨੇ ਬੱਚੇ ਦੀ ਪਰਵਾਹ ਨਹੀਂ ਕੀਤੀ ਕਿ ਮੇਰਾ ਬੱਚਾ ਸ਼ਹੀਦ ਹੋ ਜਾਵੇਗਾ। ਸਾਧ ਸੰਗਤ, ਉਹਨੇ ਦਵਾ ਦਵ ਨਿਸ਼ਾਨ ਫੜਿਆ ਤੇ ਇੱਕੋ ਗੱਲ ਭੈਣ ਬਲਬੀਰ ਕੌਰ ਨੇ ਕਹੀ, ਕਹਿੰਦੀ ਪੁੱਤ ਸ਼ਹੀਦ ਹੁੰਦਾ ਤੇ ਹੋ ਜਾਵੇ, ਪਰ ਮੇਰੀ ਕੌਮ ਦਾ ਇਹ ਸੱਚਾ ਨਿਸ਼ਾਨ ਸਾਹਿਬ ਨਹੀਂ ਥੱਲੇ ਡਿੱਗਣਾ ਚਾਹੀਦਾ। ਸਾਧ ਸੰਗਤ ਹੱਥ 'ਚ ਨਿਸ਼ਾਨ ਲਿਆ ਤੇ ਸ਼ਹੀਦ ਹੋਏ ਪੁੱਤ ਵੱਲ ਵੇਖ ਕੇ ਕਿਹਾ, ਪੁੱਤਰਾ ਦਿਲ ਤਾਂ ਕਰਦਾ ਤੇਰੇ ਤੇ ਕਫਨ ਪਾ ਦੇਵਾਂ, ਪਰ ਮੈਂ ਉਸ ਕਲਗੀਆਂ ਵਾਲੇ ਪਾਤਸ਼ਾਹ ਦੀ ਧੀ ਹਾਂ ਜਿਨ੍ਹੇ ਚਮਕੌਰ ਦੇ ਮੈਦਾਨ ਦੇ ਅੰਦਰ ਆਪਣੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਸ਼ਹੀਦ ਹੋਏ ਪਵਿੱਤਰ ਸਰੀਰਾਂ ਦੇ ਉੱਤੇ ਕਫਨ ਨਹੀਂ ਸੀ ਪਾਇਆ, ਇਸ ਕਰਕੇ ਅਸੀਂ ਉਹਨਾਂ ਦੀਆਂ ਵਾਰਸਾਂ ਹਾਂ। ਇੱਕ ਬੀਬੀ ਕਿਸ਼ਨ ਕੌਰ ਕੌਂਕੇ ਕਲਾਂ ਦਾ ਜ਼ਿਕਰ ਆਉਂਦਾ ਹੈ। ਸਾਧ ਸੰਗਤ, ਇਹ ਬੀਬੀ ਜਿਹਨੇ ਗੁਰੂ ਕੇ ਬਾਗ ਅੰਦਰ ਜਦੋਂ ਬੀਟੀ ਸਿੰਘਾਂ ਦੇ ਉੱਤੇ ਜ਼ੁਲਮ ਕਰਦਾ ਸੀ ਨਾ, ਇਹਨੇ ਬੀਟੀ ਦੇ ਉੱਤੇ ਦਲੇਰੀ ਨਾਲ ਚਪੇੜਾਂ ਮਾਰੀਆਂ ਸਨ ਉਹਦੇ ਮੂੰਹ ਤੇ। ਕਿਉਂ ਭਲਾ? ਕਿਉਂਕਿ ਉਹ ਬੀਟੀ ਨੇ ਕਿਤੇ ਕਹਿਤਾ ਇਸ ਭੈਣ ਨੂੰ, ਕਹਿੰਦਾ ਵੇਖ ਲਾ ਤੇਰੇ ਵੀਰ ਜਿਨ੍ਹਾਂ ਨੂੰ ਸਿੱਖ ਕਹਿੰਦੇ ਹੋ, ਜਿਨ੍ਹਾਂ ਨੂੰ ਸਿੰਘ ਕਹਿੰਦੇ ਹੋ, ਕਿੱਦਾਂ ਅਸੀਂ ਇਹਨਾਂ ਨੂੰ ਕੁੱਟ ਰਹੇ ਹਾਂ, ਮਾਰ ਰਹੇ ਹਾਂ। ਉਹ ਭੈਣ ਨੇ, ਸਾਧ ਸੰਗਤ ਇਤਿਹਾਸ ਕਹਿੰਦਾ, ਬੀਟੀ ਦੇ ਮੂੰਹ ਤੇ ਚਪੇੜਾਂ ਮਾਰੀਆਂ ਤੇ ਨਾਲ ਇਹ ਗੱਲ ਕਹੀ, ਮੇਰੇ ਵੀਰਾਂ ਨੇ ਸ਼ਾਂਤਮਈ ਰਹਿਣ ਦੀ ਸਹੁੰ ਖਾਧੀ ਹੈ, ਮੈਂ ਨਹੀਂ ਖਾਧੀ, ਭੈਣਾਂ ਨੇ ਨਹੀਂ ਖਾਧੀ। ਇਹਦੇ ਬਦਲੇ 4 ਸਾਲ ਦੀ ਜੇਲ੍ਹ ਕੱਟੀ ਜੈਤੋ ਦੇ ਮੋਰਚੇ ਵਿੱਚ ਉਸ ਭੈਣ ਨੇ। ਸਾਧ ਸੰਗਤ ਜੀ, ਬਹੁਤ ਜ਼ਿਆਦਾ ਗੁਪਤ ਜਾਣਕਾਰੀ ਜਿਹੜੀ ਸੀ ਉਹ ਸਿੰਘਾਂ ਤੱਕ ਪਹੁੰਚਾਉਂਦੀ ਰਹੀ ਤੇ ਕੈਦ ਕੱਟਣ ਤੋਂ ਬਾਅਦ ਉਸ ਮਾਤਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਉ ਮਿਲਿਆ ਤੇ ਨਾਲ ਮਾਤਾ ਦਾ ਖਿਤਾਬ ਮਿਲਿਆ। ਜੈਤੋ ਦਾ ਮੋਰਚੇ ਦਾ ਇਤਿਹਾਸ ਪੜ੍ਹੀਏ, ਚੀਸਾਂ ਉੱਠਦੀਆਂ ਨੇ। ਖਾਲਸਾ ਜੀ, ਜਿੱਥੇ ਅਕਾਲ ਤਖ਼ਤ ਸਾਹਿਬ ਤੋਂ ਜਥੇ ਜਾਂਦੇ, ਇੱਕ ਜਥਾ ਕੇਸਗੜ੍ਹ ਸਾਹਿਬ ਤੋਂ ਗਿਆ, ਕਨੇਡਾ ਤੋਂ, ਸ਼ੰਘਾਈ ਤੋਂ, ਸਾਧ ਸੰਗਤ ਬੰਗਾਲ ਤੋਂ, ਤੇ ਨਿਊਯਾਰਕ ਟਾਈਮਜ਼ ਦਾ ਇੱਕ ਪੱਤਰਕਾਰ ਉਹਨੇ ਇਸ ਮੋਰਚੇ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਸਾਧ ਸੰਗਤ, ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਇਹ ਬੜਾ ਗੌਰਵਮਈ ਸਾਕਾ ਸੀ, ਇਹ ਬਹੁਤ ਵੱਡਾ ਇਤਿਹਾਸ ਹੈ ਜੈਤੋ ਦੀ ਧਰਤੀ ਦਾ, ਤੇ ਵਹੀਰਾਂ ਘੱਤ ਕੇ ਮੈਂ ਬੇਨਤੀ ਕਰਾਂਗਾ ਆਪਣੀਆਂ ਮਾਵਾਂ ਭੈਣਾਂ ਨੂੰ, ਸੰਤਾਂ ਮਹਾਂਪੁਰਸ਼ਾਂ ਨੂੰ, ਗੁਰਮੁਖ ਪਿਆਰਿਆਂ ਨੂੰ ਕਿ ਆਪਾਂ 19, 20 ਤੇ 21 ਤਰੀਕ ਨੂੰ ਜੈਤੋ ਦੀ ਧਰਤੀ ਤੇ ਪਹੁੰਚਣਾ। ਸ਼ਹੀਦ ਭਾਈ ਤਾਰੂ ਸਿੰਘ ਜੀ ਤੋਂ ਬਾਅਦ ਜੇ ਕਿਸੇ ਸਿੱਖ ਦਾ ਖੋਪੜ ਲਾ ਕੇ ਉਹਨੂੰ ਸ਼ਹੀਦ ਕੀਤਾ ਗਿਆ, ਤੇ ਜੈਤੋ ਦੇ ਮੋਰਚੇ ਵਿੱਚ ਸਰਦਾਰ ਰਣ ਸਿੰਘ ਸੀ ਜਿਹਦੀ ਖੋਪੜੀ ਲਾ ਕੇ ਤੇ ਉਹਨੂੰ ਉਹ ਨਾਭੇ ਦੀ ਖੂਨੀ ਕਾਰਗਾਸ ਵਿੱਚ ਉਸ ਜੇਲ੍ਹ 'ਚ ਸ਼ਹੀਦ ਕੀਤਾ ਗਿਆ। ਪੰਡਿਤ ਨਹਿਰੂ ਨੇ, ਕਿਉਂਕਿ ਰਾਜਨੀਤਿਕ ਸੀ ਉਹ, ਉਹਨੇ ਇੱਕ ਦਿਨ ਵਾਸਤੇ ਜੈਤੋ ਦੇ ਮੋਰਚੇ 'ਚ ਗ੍ਰਿਫਤਾਰੀ ਦਿੱਤੀ ਤੇ ਉਹਨੇ ਫਿਰ ਅਗਲੇ ਦਿਨ ਸਟੇਟਮੈਂਟ ਦਿੱਤੀ ਸੀ, ਕਹਿੰਦਾ ਮੈਂ ਹੈਰਾਨ ਹਾਂ ਕਿ ਰਾਤ ਜਦੋਂ ਮੈਂ ਜੇਲ੍ਹ ਵਿੱਚ ਰਿਹਾ ਨਾ, ਕਹਿੰਦਾ ਮੇਰੇ ਸਾਹਮਣੇ ਇੱਕ ਕੋਕਰੇਜ ਦਿਖਾਈ ਦਿੱਤਾ, ਕੋਕਰੇਜ, ਕਹਿੰਦਾ ਮੈਂ ਸਾਰੀ ਰਾਤ ਸੌ ਨਹੀਂ ਸਕਿਆ, ਟਿਕ ਨਹੀਂ ਸਕਿਆ, ਮੈਂ ਬੇਚੈਨ ਰਿਹਾ, ਪਰ ਕਹਿੰਦਾ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ। ਪੰਡਿਤ ਨਹਿਰੂ ਕਹਿੰਦਾ ਮੇਰੇ ਸਾਹਮਣੇ 4 ਕੁ ਫੁੱਟ ਦੀ ਛੋਟੀ ਕੰਧ ਤੇ ਕੰਧ ਤੋਂ ਪਰਲੇ ਬੰਨੇ 14-14 ਤੇ 16-16 ਸਾਲ ਦੇ ਮਾਸੂਮ ਭਚੰਗੀ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਜੈਤੋ ਦੇ ਮੋਰਚੇ 'ਚੋਂ ਗ੍ਰਿਫਤਾਰ ਕੀਤਾ, ਪੁੱਠਾ ਟੰਗਿਆ, ਉਹਨਾਂ ਲਾਗੇ ਜ਼ਹਿਰੀਲੇ ਠੂਹੇ ਛੱਡੇ ਗਏ, ਕੋੜ ਕਿਰਲੀਆਂ ਛੱਡੀਆਂ ਗਈਆਂ, ਪਰ ਕਹਿੰਦਾ ਖਾਲਸਾ ਜੀ, ਉਹ ਬੱਚੇ ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਨਾਭੇ ਦੀ ਧਰਤੀ ਦੇ ਉੱਤੇ ਸਤਨਾਮ ਵਾਹਿਗੁਰੂ ਕਰਦੇ ਵੇਖੇ। ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਵੀ ਸੱਚਮੁੱਚੀ ਇਹ ਕੌਮ ਦਾ ਇਤਿਹਾਸ ਗੌਰਵਮਈ ਇਤਿਹਾਸ ਹੈ। ਸਾਧ ਸੰਗਤ, ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਉਸ ਧਰਤੀ 'ਤੇ ਜਿਹੜਾ ਇਤਿਹਾਸ ਸਿੱਖਾਂ ਨੇ ਦੁਹਰਾਇਆ ਹੈ, ਇਹ ਬਹੁਤ ਮਹਾਨ ਹੈ, ਨਵੇਕਲਾ ਹੈ, ਤੇ ਅਖੀਰ ਇਹ ਜਿਹੜਾ ਮੋਰਚਾ ਸੀ ਇਹ ਸਰ ਵੀ ਹੋਇਆ। 101 ਖੰਡ ਪਾਠ ਸਭ ਕੌਮ ਨੇ ਕੀਤੇ, ਕਿੱਡੀ ਵਿਲੱਖਣ ਗੱਲ ਹੈ। ਵੇਖੋ, ਅੱਜ ਵੀ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਹਰ ਸਾਲ ਕੌਮ 101 ਖੰਡ ਪਾਠ ਕਰਦੀ ਕਰਦੀ ਹੈ। ਔਰ ਕਿਉਂ ਕਰਦੀ ਹੈ? ਕਿਉਂਕਿ ਉਹਨਾਂ 1 ਖੰਡਿਤ ਕੀਤਾ, ਅਸੀਂ 101 ਕੀਤੇ। ਤੇ ਮੈਂ ਤੇ ਕਈ ਵਾਰ ਸੋਚਦਾ ਤੁਸੀਂ ਉਸ ਧਰਤੀ ਤੇ ਜਾ ਕੇ ਵੇਖੋ, ਅੰਗਰੇਜ਼ ਹਕੂਮਤ ਨੇ ਜ਼ੁਲਮ ਕੀਤਾ ਉਹ ਨਹੀਂ ਰਹੀ, ਪਰ ਧੰਨ ਮਾਤਾ ਬਲਬੀਰ ਕੌਰ ਤੇ ਧੰਨ ਜੈਤੋ ਦੇ ਮੋਰਚੇ ਦੇ ਸਿੰਘ ਸਿੰਘਣੀਆਂ ਜਿਨ੍ਹਾਂ ਦੀ ਯਾਦ ਵਿੱਚ ਜੈਤੋ ਦੀ ਧਰਤੀ ਤੇ ਅੱਜ ਵੀ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਪਏ ਹਨ। ਸੋ ਸਾਧ ਸੰਗਤ ਜੀ, 19 ਤਰੀਕ ਨੂੰ ਸ਼ਹੀਦੀ ਮਾਰਚ ਹੈ ਜੋ ਸ਼ਹੀਦ ਗੰਜ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੰਗੀਠਾ ਸਾਹਿਬ ਤੱਕ ਚੱਲਣਾ ਹੈ। ਨਿਹੰਗ ਸਿੰਘ ਜਥੇਬੰਦੀਆਂ ਹਾਥੀ, ਊਠ, ਘੋੜੇ ਸਮੇਤ ਸਾਰਾ ਲਾਮ ਲਸ਼ਕਰ ਲੈ ਕੇ ਉਹਦੇ 'ਚ ਸ਼ਾਮਲ ਹੋ ਰਹੇ ਨੇ। ਅਸੀਂ 100 ਸਾਲਾਂ ਸ਼ਹੀਦਾਂ ਦਾ ਮਨਾ ਰਹੇ ਹਾਂ। ਔਰ 20 ਤਰੀਕ ਨੂੰ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਗੁਰਮਤਿ ਸਮਾਗਮ, ਰਾਤ ਨੂੰ ਟੈਲੀ ਫਿਲਮਾਂ, ਤਾਂ ਕਿ ਸਾਡੀ ਕੌਮ ਸਾਡੇ ਇਤਿਹਾਸ ਤੋਂ ਜਾਣੂ ਹੋ ਸਕੇ। ਤੇ ਫਿਰ 21 ਤਰੀਕ ਨੂੰ ਮੁੱਖ ਸਮਾਗਮ ਹੋਣੇ ਨੇ, ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਸਮਾਗਮਾਂ 'ਚ ਵੱਧ ਚੜ ਕੇ ਪਹੁੰਚਿਓ, ਭੈਣਾਂ ਨੂੰ ਮੈਂ ਤਾਂ ਵਿਸ਼ੇਸ਼ ਤੌਰ ਤੇ ਬੇਨਤੀ ਦੇ ਰਿਹਾ ਕਿ ਤੁਹਾਡਾ ਬਹੁਤ ਵੱਡਾ ਉਸ ਮੋਰਚੇ 'ਚ ਯੋਗਦਾਨ ਰਿਹਾ। ਹੁਣ ਕਿਸਾਨਾਂ ਦਾ ਮੋਰਚਾ ਲੱਗਾ, ਉਹਦਾ ਕਰਕੇ ਕਈ ਕਿਸਾਨ ਦਿੱਲੀ ਜਾ ਰਹੇ ਨੇ, ਪਰ ਭੈਣਾਂ ਨੂੰ ਬੇਨਤੀ ਵੀ ਤੁਸੀਂ ਵੱਡੀ ਗਿਣਤੀ ਵਿੱਚ ਜੈਤੋ ਦੀ ਧਰਤੀ ਤੇ ਪਹੁੰਚ ਕੇ ਤੇ ਸਤਿਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇਹ ਥੋੜਾ ਹੁਕਮ ਹੋਇਆ ਸੀ ਆਪ ਸੰਗਤਾਂ ਨਾਲ ਸਾਰੇ ਪ੍ਰੋਗਰਾਮ ਸਾਂਝੇ ਕਰਨ ਦਾ, ਮੈਂ ਤਾਂ ਥੋੜਾ ਜਿਹਾ ਟੂਕ ਮਾਤਰ ਇਤਿਹਾਸ ਕਹਿ ਕੇ ਦੱਸਣ ਦਾ ਯਤਨ ਕੀਤਾ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫੇਰ ਆਪਾਂ ਫਤਿਹ ਬੁਲਾਵਾਂਗੇ ਜੀ।
ਖੁੱਲੇ ਪ੍ਰਮ ਪੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ ਬੇਸਮ ਪਏ ਨਾਨਕ ਜਸ ਗਾਵਤ, ਠਾਕੁਰ ਗੁਣੀ ਗਹੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।